ਸਾਹਿਬ ਜੀਉ ਚਕਰ ਚਿਹਨ ਅਰ ਵਰਨ ਜਾਤ ਹਰ ਪਾਤ ਨਿਹਨ ਜਹਿ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋ ਜਕਹਿ ਜੈ ਕੋਟਿੰਦਰਾਂ ਸਾਹੇ ਸਾਹਣ ਗਣਿਜੈ ਤਿਰਪਵਨ ਮਿਹਿ ਪਸੁਰ ਨਰ ਅਸੁਰ ਨੇਤ ਨੇਤ ਬੰਦ ਤਿਰਨ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਅਸ ਕਿਰਪਾਲ ਖੰਡੋ ਖੜਗ ਤੁਕ ਤਵਰ ਅਰਤੀ ਸਹਿਬ ਸਰੋਹੀ ਸਹਿਤੀ ਜਹਿ ਹਮਾਰੇ ਪੀ ਤੀਰਥ ਹੀ ਸਥੀ ਤੁਹੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਵ ਪਾਰ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰਤੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਸ ਰਹਿ ਲਿਓ ਉਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬੁਝਾਈ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਇ ਪੂਰਨ ਕਰੋ ਗ੍ਰੰਥ ਤੁਮ ਕਰੋ ਸਹਾਇ ਮੋਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਇ ਅੰਡ ਲਖੈ ਬਦਰੋ ਸੁਨੈ ਜਉ ਕਾਲ ਕਿਰਪਾ ਕਰਾਇ ਕਹਾਂ ਬੁੱਧ ਪ੍ਰਵਤਿਸ਼ ਹਮਾਰੀ ਵਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਸਾਹਿਬ ਜੀਓ ਚੌਪਈ ਮੋਕਲ ਗੜ ਮੋਕਲ ਨ੍ਰਿਪ ਭਾਰੋ ਪਿਤਰ ਮਾਤ ਪੱਛਮ ਉਜਿਆਰੋ ਸੁਰਤਾ ਦੇ ਤਿਹ ਸੁਤਾ ਪਣਿਜੈ ਜਾ ਸਮ ਰੂਪ ਕਵਨ ਤ੍ਰਿਅ ਦਿਜੈ ਚੌਪਈ ਮੋਕਲ ਗੜ ਮੋਕਲ ਨ੍ਰਿਪ ਭਾਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कार योग गुरु खालसा सतसंग जी अमृत वेड़े तो सोना सुंदर दीवान सजया हुआ है। गुरबाणी शुरू सतगुरु जी प्रकाश सेवा हुई है। गुरबाणी का जाप पाठ होया है। गुरु गोबिंद सिंह साहब महाराज जी की पवित्र बाणी की विचार चल रही है, जिस बाणी द्वारा आप जी ने गुरसिखा छल कपटा तो बचन वास्ते राजा महाराजा के घर जो तरह तरह के छल फरे छल कपट होंगे रहे हैं, वे ग्रंथ विचों लथिया करके लिखे है, वो आप पढ़ सुन रहे हाँ। 173 प्रसंग कल आप पूरिया कर ले सी, अजे अगला प्रसंग प्रारंभ कर रहे हाँ। जिस तरह ये मोकलगढ़ का राजा मोकल सिंह, जिसका पहला नाम मोकलगढ़, फिर राजे ने नाम फरीदकोट रखा सी, क्योंकि जिस वे मोकल राजा अपने नाम पर किला उसार रहा सी, जिथे मजदूर लगे हुए सी, उत्थे बच्चे कई जड़े फकीर लोग उन्होंने भी फड़ फड़ के ने लाया है सी, टोकरी तो में बेले दुध मलाइया खाने एवं गुगुना बधाइया, जबरदस्ती लाया होया सी फकीरां नूं बेचारे हुण औखे सी, कोई शक्ति भगती वाला है नहीं सी। ये जानते सी जिहड़ा फरीद है इहदे ते रब दी मेहर है, ये जे छड़ा सकदा होर नहीं कोई खड़ा छड़ा सकदा। फिर कोल जदों गल पहुंची आए इधर, उदों पाक पुटन वालों चलते चलाते हुए पिछे देखिया बेचारे फकीर के सिर से मिट्टी के टोकरे चुकाए हुए ते मगरों उन्होंने है छेती करो। वीर आया देख के बहुत खुश हो गए भी होने तो खड़ा शुरू जालमी तो दुष्ट तो। अरे कहने फिर साडा खड़ा शराब बहुत औखी है, सारी दरी मिट्टी ढोनी पैंदी है, शाम को कहना इतने हम घर च मंग के खा लो, रोटी भी नहीं दिता ऐसा है। वो फिर फरीद जी इन्हों का खड़ा छोड़ वास्ते उन्होंने इन्होंने भी वो टोकरा जहा चुक लिया, बुटर जहा चुक लिया, तो जो सिर ते रखन लगी है चुकाउन लगे है तो सिर ते रखे नहीं उपर ही रहा है। फरीद जी तुरे जाते हैं, बड़ा सारा टोकरा जा वो उपर उपर ही सिर दे तुरिया जाता है, जिथे वो मिट्टी जी ढो रहे है उसे जाके वो टोकरा जा आप ही उठ जाता है, फिर आप ही इसे तरह सिर ते आ जाता है, इतने आ जाता है सिर तो लह जाता है, फिर बड़ा सारा टोकरा जा भर के चुका सिर तो उपर उपर ही जाता है। किसी ने मोकल सिंह राजे ने जा दसिया, उन्होंने फकीर एक कामल फकीर आया है, उन्हें सिर से जरा टोकरा जा वो कहते उपर उपर ही जाता है। सुन के फिर डरिया हुआ आया है मोकल राजा, ये आके शरण लई गलती भुल माफ करो जी फकीरो, कहने भी आ इन्हों क्यों तंग करके इन्होंने घर बार छड़े ਯਾਰੇ ਖੁਦਾ ਦੀ ਬੰਦਗੀ ਕਰ ਰਹੇ ਹੈ ਤੇ ਤੂੰ ਇਹਨੂੰ ਮਿੱਟੀ ਢੋਣ ਲਾਇਆ ਹੋਇਆ ਹੈ। ਕਹਿਣ ਲੱਗਾ ਜੀ ਮੈਂ ਸਮਝਿਆ ਵੀ ਐਵੇਂ ਵਿਹਲੇ ਹੀ ਹੈ ਵੀ ਚਲੇ ਕਿਹੜਾ ਕੁਝ ਕਰ ਰਹੇ ਹੈ, ਆਹ ਸਾਂਝਾ ਕੰਮ ਹੈ, ਕਿਲ੍ਹਾ ਬਣ ਰਿਹਾ ਤੇ ਮੈਂ ਲਾ ਲੂੰ ਲੈ ਜੀ ਹੋ ਸਵੇਰੇ ਹੋ। ਫਿਰ ਉਹਨਾਂ ਨੇ ਰਾਜੇ ਨੂੰ ਸਮਝਾ ਕੇ ਇਹਨਾਂ ਫਕੀਰਾਂ ਦਾ ਖਰੜਾ ਛੁਡਾ ਦਿੱਤਾ। ਰਾਜੇ ਨੇ ਫਿਰ ਬੇਨਤੀ ਕਰਕੇ ਜੀ ਇਹਨਾਂ ਨੂੰ ਰੱਖ ਲਿਆ ਫਰੀਦ ਜੀ ਨੂੰ, ਇਹਦਾ ਪ੍ਰੇਮ ਪਿਆਰ ਦੇ ਕੇ ਫਿਰ ਇੱਥੇ ਟਹਿ ਗਏ। ਜਦੋਂ ਕਿਲ੍ਹਾ ਪੂਰਾ ਹੋ ਗਿਆ ਨਾ ਤਾਂ ਇਹਦਾ ਨਾਂ ਮੋਕੜ ਕਰ ਰੱਖਿਆ ਸੀ ਆਪਣੇ ਰਾਜੇ ਨੇ ਆਪਣੇ ਨਾਂ 'ਤੇ, ਫਿਰ ਸ਼ਰਧਾ ਦਿਖਾਉਂਦਿਆਂ ਹੋਇਆ ਭਾਵਨਾ ਦਿਖਾਉਂਦਿਆਂ ਹੋਇਆ ਕਹਿੰਦਾ ਨਹੀਂ ਵੀ ਇਹ ਮੋਕਲਗੜ੍ਹ ਨਹੀਂ ਹੈ, ਇਹ ਫਰੀਦਕੋਟ ਹੈ, ਇਹ ਫਰੀਦ ਦੇ ਨਾਂ 'ਤੇ ਰੋਸ਼ਨ ਹੋਏਗਾ ਵੀ ਇਹ ਫਰੀਦ ਦਾ ਕਿਲ੍ਹਾ ਹੈ। ਅਤੇ ਹੁਣ ਵੀ ਉੱਥੇ ਉਹ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ, ਉਹ ਵੱਡੀ ਸਾਰੀ ਰੋਟੀ ਜੀ ਬਣਾ ਕੇ ਉੱਥੇ ਹੇਠਾਂ ਲਮਕਾਈ ਹੋਈ ਹੈ ਫਰੀਦਕੋਟ ਦਰਵਾਜ਼ੇ 'ਤੇ। ਜਾਣੀ ਉਹ ਫਰੀਦ ਸਾਹਿਬ ਜ਼ਿਆਦਾ ਉਹ ਨਿਸ਼ਾਨੀ ਹੈ ਵੀ ਇਸ ਤਰ੍ਹਾਂ ਇਹ ਤਪੱਸਿਆ ਕਰਦੇ ਰਹੇ ਭੁੱਖੇ 'ਤੇ ਆਏ ਰਹਿ ਕੇ, ਇਸ ਤਰ੍ਹਾਂ ਇਹ ਫਰੀਦਕੋਟ ਦਾ ਪ੍ਰਸੰਗ ਹੈ। ਉਹ ਮੋਕਰ ਰਾਜਾ ਸੀ ਇੱਥੋਂ ਦਾ, ਇਸ ਕਰਕੇ ਪ੍ਰਸੰਗ ਉਹਦਾ ਆ ਰਿਹਾ ਹੈ। ਮੋਕਲਗੜ੍ਹ ਮੋਕਲ ਨਿਰਭਰ ਮੋਕਲ ਕਿਲ੍ਹਾ, ਅਤੇ ਮੋਕਲ ਹੀ ਉੱਥੋਂ ਦਾ ਭਾਰੀ ਰਾਜਾ ਸੀ, ਜਾਣੀ ਫਰੀਦਕੋਟ ਦਾ ਰਾਜਾ ਸੀ ਮੋਕਲ।
ਪਿਤਰ ਮਾਤ ਪੱਛਮ ਉਜਿਆਰੋ,
ਹਾਂ ਮਾਂ ਪਿਓ ਇਹਦੇ ਕੋਲ ਸਨ, ਅਤੇ ਉਹ ਸ਼ਿਵ ਦੀ ਸਰਵੇ ਆਪਣੇ ਮਾਤਾ ਪਿਤਾ ਸਹਿਤ ਰਾਜਾ ਬੜਾ ਰੋਸ਼ਨ ਸੀ, ਪ੍ਰਸਿੱਧ ਸੀ, ਮਸ਼ਹੂਰ ਸੀ, ਜਾਣੀ ਸਾਰੇ ਇਹਨੂੰ ਜਾਣਦੇ ਸੀ ਵੀ ਮੋਕਲ ਰਾਜਾ ਬਹੁਤ ਮਹਾਨ ਬਲੀ ਹੈ। ਆ ਜਾਣੀ ਚੜ੍ਹਦੀ ਤਰਫ ਤੋਂ ਹੁਣ ਸ਼ਿਵ ਦੀ ਤਰਫ ਇੱਧਰ ਹੀ ਹੈ ਨਾ ਇਹ ਫਰੀਦਕੋਟ, ਇਸ ਤਰ੍ਹਾਂ ਜਾਣੀ ਪੱਛਮ ਦੀ ਤਰਫ ਇਹ ਮਾਤਾ ਪਿਤਾ ਸਮੇਤ ਇਹ ਜਿਹੜਾ ਮੋਕਰ ਰਾਜਾ ਬੜਾ ਰੋਸ਼ਨ ਸੀ, ਪ੍ਰਸਿੱਧ ਸੀ, ਪ੍ਰਗਟ ਸੀ।
ਸੁਰਤਾ ਦੇ ਤੇ ਸੁਤਾ ਪਣਜੈ,
ਇੱਕ ਦੀ ਲੜਕੀ ਸੀ ਸੁਪੁੱਤਰੀ ਸੀ, ਉਹਦਾ ਨਾਂ ਸੀ ਸੁਰਤਾ ਦੇਈ ਕਰਕੇ ਕਿਹਾ ਜਾਂਦਾ।
ਜਾ ਸਮ ਰੂਪ ਕਵਨ ਤ੍ਰਿਯ ਦਿਜੈ,
ਉਹਦੇ ਸਮਾਨ ਕਹਿੰਦੇ ਜਿਹੜਾ ਸਰੂਪ ਹੈ ਹੋਰ ਕਿਸਤਰੀ ਮਿਲਦਾ ਦੇਈਏ, ਇਹ ਫਲਾਨੀ ਤਰਵੀਤਰੀ ਉਸ ਵਰਗੀ ਫਲਾਨੀ ਲੜਕੀ ਵਰਗੀ, ਇਹ ਵੀ ਰਾਜੇ ਮੋਕਲ ਦੀ ਲੜਕੀ ਸੀ, ਭਾਵ ਹੈ ਵੀ ਉਹ ਬਾਕੀਆਂ ਲੜਕੀਆਂ ਨਾਲੋਂ ਜ਼ਿਆਦਾ ਸੁੰਦਰ ਹੈ ਸੀ। ਇਹ ਸੁਤਾ ਦੇਈ
ਆਪਣੋ ਤਵਨ ਸੁਯੰਬਰ ਬਣਾਇਓ,
ਜਦੋਂ ਇਹ ਸੁਰਤਾ ਦੇਈ ਲੜਕੀ ਵੱਡੀ ਹੋਈ ਹੈ ਆਪਣਾ ਇਹਨੇ ਜਿਹੜਾ ਸਮੁੰਦਰ ਸਵੰਬਰ ਬਣਾਇਆ ਸਵੰਬਰ ਰਚਿਆ ਹੈ ਵੀ ਰਾਜਿਆਂ ਦੇ ਰਾਜਕੁਮਾਰਾਂ ਨੂੰ ਆ ਮੈਂ ਇੱਥੇ ਦੇਖ ਕੇ ਜਿਹੜਾ ਉਹਨਾਂ ਵਿੱਚੋਂ ਚੰਗਾ ਲੱਗੂਗਾ ਉਹਨੂੰ ਮੈਂ ਗਲ ਵਿੱਚ ਮਾਲਾ ਪਾਊਂਗੀ, ਉਹਨੂੰ ਵਿਆਹੂ ਬਰੂੰਗੀ। ਇਸ ਤਰ੍ਹਾਂ ਕਹਿੰਦੇ ਨੇ ਆਪਣਾ ਜਿਹੜਾ ਸਵੰਬਰ ਹੈ ਆਪ ਹੀ ਬਣਾਇਆ ਆਪ ਹੀ ਰਚਿਆ ਹੈ।
ਸਭ ਭੂਪਨ ਕੋ ਬੋਲ ਪਠਾਇਓ,
ਜਿੰਨੇ ਦੁਨੀਆ ਭਰ ਦੇ ਰਾਜੇ ਲੋਕ ਸੀ ਸਾਰਿਆਂ ਨੂੰ ਕਹਿੰਦੇ ਬੁਲਾਉਣ ਵਾਸਤੇ ਉਹ ਸੱਦਾ ਪੱਤਰ ਭੇਜ ਦਿੱਤੇ ਹਨ, ਜਾਂ ਸੱਦਾ ਪੱਤਰ ਭੇਜ ਕੇ ਸਾਰੇ ਰਾਜਕੁਮਾਰਾਂ ਨੂੰ ਬੁਲਾ ਲਿਆ ਹੈ।
ਕਾਸ਼ਟ ਤੁਰੈ ਜੋ ਹਿਆਂ ਚੜ ਆਵੇ,
ਫਿਰ ਉਹ ਜਿਹੜੀ ਸੁਰਤਾ ਦੇਈ ਹੈ ਰਾਜੇ ਦੀ ਲੜਕੀ ਹੈ ਇਹਨੇ ਇਹ ਸ਼ਰਤ ਰੱਖੀ ਹੈ ਵੀ ਉਹਦੇ ਨਾਲ ਮੈਂ ਸ਼ਾਦੀ ਕਰਾਵਾਂਗੀ, ਉਹ ਮੇਰਾ ਮਾਲਕ ਬਣੂਗਾ। ਜਿਹੜਾ ਲੱਕੜ ਦਾ ਘੋੜਾ ਜਿਹਾ ਬਣਾ ਕੇ ਤੇ ਉਹਦੇ ਚੜਕੇ ਉੱਪਰ ਆ ਗਏ।
ਸੋਈ ਰਾਜ ਸੁਤਾ ਕਹਿ ਪਾਵੇ,
ਉਹ ਵੀ ਇਹਦੀ ਰਾਜੇ ਦੀ ਲੜਕੀ ਸੁੱਤਾ ਰਹੀ ਹੈ, ਉਹਨੂੰ ਵਿਆਹੁਣਾ ਪਾਏਗਾ, ਉਹ ਇਹਨੇ ਨਾਲ ਸ਼ਾਦੀ ਕਰ ਸਕੇਗਾ। ਰਾਜਾ ਰਾਜਕੁਮਾਰ
ਅਡਿਲ ਸਤ ਗਾਰਡਨ ਕੋ ਬਲ ਕੋ ਸਤ ਗਾਰਡਨ ਕੋ ਬਲ ਜੋ ਨਰ ਕਰ ਮੈਂ ਧਰੈ।
ਇਹ ਦੂਜੀ ਸ਼ਰਤ ਇਹ ਰੱਖੀ ਹੈ ਕਿ ਤਾਂ ਵੀ ਲੱਕੜ ਦੇ ਘੋੜੇ ਤੇ ਚੜ ਕੇ ਇੱਥੇ ਆਵੇ। ਦੂਜਾ ਕਹਿੰਦੇ 100 ਗੰਢਾਂ ਵਾਲਾ ਜਿਹੜਾ ਬਲਾ ਜਿਹਾ ਹੋਵੇ, ਮੋਟਾ ਸਾਰਾ ਛੋਟਾ ਜਿਹਾ ਹੋਵੇ, 100 ਗੰਢਾਂ ਹੋਣ ਉਹਨੂੰ, ਅਤੇ ਫਿਰ ਉਹ ਕਹਿੰਦੇ ਮੈਨੂੰ ਵਿਆਹੁਣ ਵਾਲਾ ਆਪਣੇ ਹੱਥ ਵਿੱਚ 100 ਗੰਢਾਂ ਵਾਲਾ ਬੜਾ ਜਿਹਾ ਛੋਟਾ ਜਿਹਾ ਉਹ ਆਪਣੇ ਹੱਥ ਵਿੱਚ ਧਾਰਨ ਕਰੇ। ਭਾਵ ਜਿਹਨੇ ਮੈਨੂੰ ਵਿਆਹੁਣਾ ਨਾ, ਉਹ ਜਿਹੜਾ ਲਾੜਾ ਬਣ ਕੇ ਆ ਰਿਹਾ ਹੈ, ਉਹ ਕਹਿੰਦੇ ਈਸ਼ਾ ਆਪਣੇ ਹੱਥਾਂ ਵਿੱਚ 100 ਗੰਢਾਂ ਵਾਲਾ ਜਿਹੜਾ ਉਹ ਮੋਟਾ ਜਿਹਾ ਸੋਟਾ ਉਹ ਤੇ ਧਾਰ ਕੇ ਆਵੇ।
ਕਾਸ਼ਟ ਤੁਰੈ ਹੋਏ ਸਵਾਰ, ਤੁਰਤ ਇਹ ਮਗ ਪਰੈ।
ਲੱਕੜ ਦਾ ਘੋੜਾ ਜਿਹਾ ਬਣਾ ਕੇ ਤੇ ਹੱਥ ਵੀ 100 ਗੰਢਾਂ ਵਾਲਾ ਸੋਟਾ ਜਿਹਾ ਮੋਟਾ ਲੈ ਕੇ ਜਿਉਂ ਸਵਾਰ ਹੋ ਕੇ ਇੱਥੇ ਇਸ ਰਸਤੇ ਪੈ ਜਾਵੇ, ਇਸ ਰਸਤੇ ਆ ਜਾਵੇ ਬਰਾਤ ਜੋੜ ਕੇ।
ਲੀਕ ਵੱਡੀ ਲਾਹ ਬਿਨ ਕਰ ਛੂਏ ਜੋ ਕਰੈ।
ਆਹ ਤੀਜੀ ਸ਼ਰਤ ਇਹ ਹੈ ਵੀ ਹੱਥ ਨਹੀਂ ਛੁਹਾਉਣਾ ਹੈ, ਹੱਥ ਛੁਹਾਏ ਤੋਂ ਬਗੈਰ ਕਹਿੰਦੇ ਇਸ ਤਰ੍ਹਾਂ ਵੱਡੀਆਂ ਛੱਡੀਆਂ ਲੋਹ ਨਾ ਛੋਟੀ ਦਾ ਹੁੰਦਾ, ਵੱਡੀਆਂ ਛੋਟੀਆਂ ਜਿਹੜੀਆਂ ਲਕੀਰਾਂ ਜਿਹੀਆਂ ਉਹ ਕਹਿੰਦੇ ਕੱਢ ਦੇਵੇ ਧਰਤੀ 'ਤੇ। ਇਹ ਤੀਜੀ ਸ਼ਰਤ ਹੈ ਵੀ ਹੱਥ ਕੋਈ ਨਹੀਂ ਛੁਹਾਉਣਾ ਧਰਤੀ ਨੂੰ, ਬਿਨਾਂ ਹੱਥਾਂ ਛੁਹਾਏ ਤੋਂ ਵੱਡੀਆਂ ਛੋਟੀਆਂ ਜਿਹੀਆਂ ਲਕੀਰਾਂ ਜਿਹੀਆਂ ਤੋਂ ਲੱਕੜ ਦੇ ਘੋੜੇ ਉੱਪਰ ਚੜਿਆ ਚੜਾਇਆ ਹੋਇਆ ਆਪਣੇ ਹੱਥ ਵਿੱਚ 100 ਗੰਢਾਂ ਵਾਲਾ ਮੋਟਾ ਸਾਰਾ ਸੋਟਾ ਜਿਹਾ ਲੈ ਕੇ ਉਹ ਵੱਡੀਆਂ ਛੋਟੀਆਂ ਕਹਿੰਦੇ ਲਕੀਰਾਂ ਜਿਹੀਆਂ ਕੱਢਦਾ ਆਵੇ ਬਰਾਦ ਸਾਹਿਬ।
ਹੋ ਸੋਈ ਨ੍ਰਿਪ ਬਾਰ ਆਜ ਆਨ ਹਮ ਕੋ ਬਰੈ।
ਇਹ ਮੈਂ ਕਹਿ ਦਿੰਦੀ ਹੈ ਉਹ ਜਿਹੜਾ ਰਾਜੇ ਦਾ ਕੋਈ ਪੁੱਤਰ ਹੈ ਕਹਿੰਦੇ ਆ ਕੇ ਅੱਜ ਹੀ ਭਾਵੇਂ ਮੈਨੂੰ ਬਰਲੇ ਵਿਆਹ ਲਏ, ਜਿਹੜਾ ਇਹ 3 ਸ਼ਰਤਾਂ ਨਹੀਂ ਨਾ ਪੂਰੀਆਂ ਕਰੂ ਉਹਦੇ ਨਾਲ ਮੈਂ ਨਹੀਂ ਸ਼ਾਦੀ ਕਰਾਉਣੀ, ਜਿਹੜਾ ਲੱਕੜ ਦੇ ਘੋੜੇ 'ਤੇ ਨਹੀਂ ਸਵਾਰ ਹੋ ਕੇ ਆਏਗਾ, ਅਤੇ 100 ਗੰਢਾਂ ਵਾਲਾ ਹੱਥ ਵੀ ਜਿਹਦੇ ਸੋਟਾ ਨਹੀਂ ਫੜਿਆ ਹੋਊਗਾ, ਬਿਨਾਂ ਹੱਥ ਛੁਹਾਇਆ ਤੋਂ ਜਿਹੜਾ ਕੋਈ ਇਸ ਤਰ੍ਹਾਂ ਕਹਿੰਦੇ ਆਪਣਾ ਲਕੀਰਾਂ ਛੋਟੀਆਂ ਵੱਡੀਆਂ ਨਹੀਂ ਕੱਢੇਗਾ, ਉਹ ਨਹੀਂ, ਜਿਹੜਾ ਇਹ 3 ਸ਼ਰਤਾਂ ਪੂਰੀਆਂ ਕਰੇ ਉਹ ਭਾਵੇਂ ਅੱਜ ਹੀ ਆ ਕੇ ਮੈਨੂੰ ਵਿਆਹ ਕੇ ਲੈ ਜਾਏ।
ਜਹ ਪੈਰੋ ਸਾਹ ਹੁਤੋ ਤਹੀ ਖਬਰ ਗਈ।
ਪੈਰੋ
ਪੇਰੋ
ਵੇਖਿਆ ਕਰਨਾ ਬੜਾ ਮੋਟਾ, ਜਹ ਪੇਰੋ ਸ਼ਾਹ ਕਹਿੰਦੇ ਜਿੱਥੇ ਪੇਰੋ ਸ਼ਾਹ ਪਾਤਸ਼ਾਹ ਰਹਿੰਦਾ ਸੀ, ਰਾਜਾ ਰਹਿੰਦਾ ਸੀ, ਉੱਥੇ ਉਹ ਰਾਜੇ ਦੇ ਕੋਲੇ ਇਸ ਤਰ੍ਹਾਂ ਦੀ ਖਬਰਸਾਰ ਚਲੀ ਗਈ ਹੈ ਵੀ ਮੋਕਰ ਰਾਜਾ ਹੈ, ਉਹਦੀ ਲੜਕੀ ਸੁਰਤਾ ਦੇਈ ਹੈ, ਉਹਨੇ ਸੁੰਬਰ ਰਚਿਆ ਹੈ, ਇਹ ਸ਼ਰਤਾਂ ਆ ਰੱਖੀਆਂ ਹਨ ਵੀ ਲੱਕੜ ਦੇ ਘੋੜੇ 'ਤੇ ਸਵਾਰ ਹੋ ਕੇ ਆਵੇ, ਹੱਥ ਵਿੱਚ 100 ਗੰਢਾਂ ਵਾਲਾ ਮੋਟਾ ਸਾਰਾ ਸੋਟਾ ਫੜ ਕੇ ਆਵੇ, ਫਿਰ ਇਸੇ ਤਰ੍ਹਾਂ ਹੱਥਾਂ ਦੇ ਛੁਹਾਏ ਤੋਂ ਫਿਰ ਆਉਂਦਾ ਹੋਇਆ ਰਸਤੇ ਵਿੱਚ ਛੁੱਟੀਆਂ ਵੱਡੀਆਂ ਲਕੀਰਾਂ ਕੱਢਦਾ ਆਵੇ, ਲਿੱਕਾਂ ਪਾਉਂਦਾ ਆਵੇ। ਇਸ ਤਰ੍ਹਾਂ ਕਹਿੰਦੇ ਉਹ ਪੇਰੋ ਸ਼ਾਹ ਪਾਤਸ਼ਾਹ ਕੋਲੇ ਖਬਰ ਚਲੀ ਗਈ ਹੈ।
ਅਚਰਜ ਕਥਾ ਸੁਣ ਮੋਨ ਸਭਾ ਸਭ ਹੀ ਪਈ।
ਇਹ ਕਹਾਣੀ ਸੁਣ ਕੇ ਜਿੰਨੀ ਇਹ ਪੇਰੋ ਪਾਤਸ਼ਾਹ ਦੀ ਸਭਾ ਜੀ ਸੀ, ਚੁੱਪ ਚੁੱਪ ਜੀ ਹੋ ਗਈ, ਸਨਮਨ ਜੀ ਹੋ ਗਈ ਵੀ ਇਸ ਤਰ੍ਹਾਂ ਐਸੀ ਤਾਂ ਕਿਸੇ ਨੇ ਕਹਿੰਦੇ ਲੜਕੀ ਨੇ ਸ਼ਰਤ ਹੀ ਨਹੀਂ ਰੱਖੀ, ਲੱਕੜ ਦੇ ਘੋੜੇ ਦੇ ਗੜਾ ਚੜ ਕੇ ਉਹ ਲੱਕੜ ਕਦੇ ਚੱਲਦੀ ਹੁੰਦੀ ਹੈ, ਤੁਰਦੀ ਹੁੰਦੀ ਘੋੜੇ ਨੂੰ, ਜਾਣੀ ਉਹਨੇ ਸਿਆਣੀ ਸੀ ਵੀ ਜਿਹੜਾ ਕੋਈ ਇਹ ਸਿਆਣਾ ਹੋਊਗਾ ਉਹੀ ਇਹ ਢੰਗ ਨਾਲ ਪ੍ਰਬੰਧ ਕਰ ਲਓ। ਉਸੇ ਨੂੰ ਇਹ ਸੋਚੋ ਜਿਹੜਾ ਕਕਲ ਬੰਦ ਹੋਊ ਗੱਲ ਵੀ ਲੱਕੜ ਦਾ ਘੋੜਾ ਕਿਵੇਂ ਬਣਾਈਦਾ ਹੈ, ਸੌ ਗੰਢਾਂ ਵਾਲਾ ਸੋਟਾ ਕਿਵੇਂ ਲਈਦਾ, ਉਹਦੇ ਬਿਨਾਂ ਹੱਥਾਂ ਤੋਂ ਕਿਵੇਂ ਲਕੀਰਾਂ ਕੱਢੀਆਂ ਗਈਆਂ। ਜਿਹੜਾ ਪੂਰਾ ਅਕਲ ਬੰਦ ਹੋਊ ਨਾ ਉਹ ਇਹ ਕਰੂ ਸਾਰੇ ਤਿੰਨੇ ਸ਼ਰਤਾਂ। ਜਿਵੇਂ ਜਨਕ ਰਾਜੇ ਦੇ ਘਰ ਇੱਕ ਸ਼ਿਵਜੀ ਦਾ ਬਹੁਤ ਵੱਡਾ ਭਾਰਾ ਤਨਕ ਪਿਆ ਸੀ। ਸੀਤਾ ਰੋਜ਼ ਝਾੜੂ ਬਾੜੂ ਮਾਰਦੀ ਹੁੰਦੀ ਸੀ, ਉਹ ਬਹੁਤ ਤਕੜਾ ਭਾਰਾ ਸੀ। ਇੱਕ ਇੱਧਰ ਉੱਧਰ ਚੱਕ ਕੇ ਕਰਨਾ ਹੁੰਦਾ, 5000 ਕਹਿੰਦੇ ਲੋਕ ਬੰਦੇ ਲੱਗਦੇ ਹੁੰਦੇ ਸੀ ਇਹਨੂੰ ਇੱਧਰ ਉੱਧਰ ਕਰਨ ਲੱਗੇ, ਇੰਨਾ ਭਾਰਾ ਸੀ। ਪਰ ਜਿਹੜੀ ਸੀਤਾ ਸੀ ਕਹਿੰਦੇ ਰੋਜ਼ ਉੱਥੇ ਝਾੜੂ ਮਾਰਦੀ ਕਮਰੇ ਵਿੱਚ, ਉਹ ਹੈ ਜਿਵੇਂ ਉਂਗਲ ਨਾਲੀ ਚੱਕ ਦਿੰਦੀ ਤਾਂ ਨੂੰ ਹੇਠਾਂ ਉਂਗਲ ਤਾਂ ਚੱਕ ਕੇ ਅਤੇ ਉਹ ਝਾੜੂ ਫੇਰ ਦਿੰਦੀ ਇਹਦੇ ਹੇਠਾਂ। ਜਨਕ ਰਾਜੇ ਨੇ ਦੇਖਿਆ ਵੀ ਮੇਰੀ ਇਹ ਪੁੱਤਰੀ ਸ਼ਕਤੀ ਵਾਲੀ ਹੈ, ਅਤੇ ਫਿਰ ਉਹੋ ਜਿਹੀ ਤਾਕਤ ਵਾਲਾ ਇਹਦਾ ਮਾਲਕ ਚਾਹੀਦਾ। ਉਹ ਫਿਰ ਸ਼ਰਤ ਰੱਖ ਦਿੱਤੀ ਸੀ ਵੀ ਜਿਹੜਾ ਇਹ ਧਨਕ ਨੂੰ ਚੜ੍ਹਾ ਦੇਵੇ ਉਹ ਇਹ ਸੀਤਾ ਦਾ ਮਾਲਕ ਹੋ, ਉਹ ਇਹਨੂੰ ਬੋਲੂਗਾ। ਫਿਰ ਰਾਮ ਚੰਦਰ ਜੀ ਨੇ ਜਾ ਕੇ ਉਹ ਧਨਕ ਚੜ੍ਹਾਇਆ ਕਿ ਅਸੀਂ ਉਹਦੇ 7 ਟੋਟੇ ਕਰਕੇ ਸੁੱਟਦੇ ਸੀਗੇ, ਜਿੱਥੋਂ ਉਹ ਪੁਆੜਾ ਫਿਰ ਪਿਆ, ਕਿਉਂਕਿ ਉਹ ਸ਼ਿਵਜੀ ਦਾ ਧਨਕ ਸੀ। ਔਰ ਹੁਣ ਜਿਹੜਾ ਸ਼ਿਵਜੀ ਦਾ ਉਪਾਸ਼ਕ ਸੀ ਇਹ ਹੁਣ ਵਿੱਚ ਆਇਆ ਸੀ ਵੀ ਮੇਰੇ ਇਸ਼ਟ ਦਾ, ਮੇਰੇ ਗੁਰੂ ਦਾ ਇਹਨੇ ਧਨਕ ਤੋੜ ਕੇ ਸਿੱਟਦਾ। ਅਤੇ ਦੂਜਾ ਸੀ ਵੀ ਵਿਆਹੁਣਾ ਮੈਂ ਇਹਨੂੰ ਸੀ ਅਤੇ ਵਿਆਹ ਕੇ ਇਹ ਲੈ ਚੱਲਿਆ। ਇੱਥੋਂ ਬਸ ਉਹ ਫਿਰ ਰੋਣ ਦੇ ਮਗਰ ਲੱਗ ਗਿਆ ਵੀ ਇਹ ਸੀਤਾ ਖੋਣੀ ਖਾਣੀ ਹੈ। ਫਿਰ ਇਸੇ ਤਰ੍ਹਾਂ ਉਹ ਜਿਹੜਾ ਸੂਫ ਨਖਾਂ ਦਾ ਭਾਣਾ ਜਿਹਾ ਵਰਤ ਗਿਆ, ਨੱਕ ਜਿਹਾ ਵੜਤਾ ਲਛਮਣ ਨੇ, ਫਿਰ ਤਾਂ ਪੂਰਾ ਹੀ ਪੁਆੜਾ ਪੈ ਗਿਆ। ਅਤੇ ਭੈਣ ਦਾ ਨੱਕ ਵੜਦੇ ਫਿਰ ਉਹ ਭਰਾ ਕੱਟ ਕਰਦਾ ਹੁੰਦਾ। ਫਿਰ ਉਹ ਹੋ ਗਿਆ ਸੀ ਜਾਣੀ ਉੱਥੇ ਵੀ ਉਹਨੇ ਸ਼ਰਤ ਬੰਨੀ ਸੀ ਜਨਕ ਰਾਜੇ ਨੇ ਵੀ ਜਿਹੜਾ ਇਹਨੂੰ ਧਨਕ ਨੂੰ ਚੜ੍ਹਾ ਦੇਵੇ ਉਹਨੂੰ ਪੁੱਤਰੀ ਵਿਆਹੂਗਾ। ਇਹਨੇ ਹੁਣ ਲੜਕੀ ਨੇ ਆਪ ਤਿੰਨ ਸ਼ਰਤਾਂ ਰੱਖਤੀਆਂ ਅਤੇ ਜਿਹੜਾ ਇਹ ਤਿੰਨੇ ਸ਼ਰਤਾਂ ਪੂਰੀਆਂ ਕਰੇ ਉਹ ਇੱਧਰ ਜਿਹੜਾ ਪੇਰੋ ਸ਼ਾਹ ਪਾਤਸ਼ਾਹ ਸੀ ਉਹ ਸਭਾ ਵਿੱਚ ਗੱਲ ਗਈ ਸੁਣ ਕੇ ਸਾਰੇ ਕਹਿੰਦੇ ਸੁਨਮਨ ਜੇ ਹੋ ਗਏ ਹਨ ਤਾਂ ਹਜ਼ਰਤ ਨੇ ਐਸੇ ਬਚਨ ਸੁਣਾਏਗਾ। ਫਿਰ ਜਿਹੜੀ ਪੇਰੋ ਸ਼ਾਹ ਦੀ ਪਤਨੀ ਸੀ ਨਾ ਉਹ ਬਹੁਤ ਸਿਆਣੀ ਸੀ, ਬਹੁਤ ਅਕਲਵੰਦ ਸੀ। ਉਹਨੇ ਪੇਰੋ ਸ਼ਾਹ ਪਾਤਸ਼ਾਹ ਨੂੰ ਸੁਣਾ ਕੇ ਬਚਨ ਕਿਹਾ ਹੈ,
ਹੋ ਹਜ਼ਰਤ ਕੋ ਭ੍ਰਮ ਸਭ ਹੀ ਤਬੈ ਮਿਟਾਏ।
ਮੇਰੇ ਮਾਲਕ ਪਾਤਸ਼ਾਹ ਤੁਸੀਂ ਕਿਵੇਂ ਚੁੱਪ ਕਰਕੇ ਜੇ ਬਹਿ ਗਏ ਹੋ, ਕੀ ਇਹ ਚਾਹੁੰਦੇ ਹੋ ਵੀ ਉਹ ਮੋਕਰ ਰਾਜੇ ਦੀ ਪੁੱਤਰੀ ਦੇ ਨਾਲ ਮੈਂ ਸ਼ਾਦੀ ਕਰ ਲਵਾਂ? ਕਹਿੰਦੇ ਕੋਈ ਭਰਮ ਤੁਹਾਨੂੰ ਕਰਨ ਦੀ ਲੋੜ ਨਹੀਂ, ਕੋਈ ਭੁਲੇਖੇ ਵਿੱਚ ਨਾ ਪਾਓ, ਸਾਰੇ ਭੁਲੇਖੇ ਮੈਂ ਤੁਹਾਡੇ ਮਿਟਾ ਦਿਆਂਗੀ। ਮੈਂ ਉਹਨੂੰ ਕਹਿੰਦੇ ਵਿਆਹ ਕੇ ਤੁਹਾਡੇ ਕੋਲ ਉਹ ਲਿਆ ਦਿਆਂਗੀ।
ਦਰਾਪੁਜਰ ਲਈ ਮੰਗਾਏ ਬਰੋ ਤਾਕੋ ਸੋ ਕੀਏ।
ਹਾਂ, ਫਿਰ ਉਸ ਜਿਹੜੀ ਉਹ ਪੇਰੋ ਸ਼ਾਹ ਪਾਤਸ਼ਾਹ ਦੀ ਰਾਣੀ ਹੈ ਵੀ ਇਹ ਹੁਣ ਉਹ ਮੋਕਰ ਰਾਜੇ ਦੀ ਲੜਕੀ ਮੈਂ ਵਿਆਹ ਕੇ ਲਿਆਉਣੀ ਹੈ। ਉਹ ਜਿਵੇਂ ਲਾੜਾ ਹੁੰਦਾ ਨਾ ਉਹ ਬਣ ਗਈ ਹੈ, ਕੱਪੜੇ ਹੋਏ ਜਿਹੇ ਪਾਲੇ ਹੈ ਅਤੇ ਦਬਰੀਆਂ ਜੜ੍ਹਾਂ ਜੀਆਂ ਮੰਗਾ ਲਈਆਂ ਹਨ, ਦਬ ਪੁੱਟ ਕੇ ਉਹਦੀਆਂ ਜੜ੍ਹਾਂ ਸਮੇਤ ਮੰਗਾ ਲਈਆਂ ਹਨ। ਅਤੇ ਫਿਰ ਉਹ ਦਬ ਦਾ ਕਹਿੰਦੇ ਬੜਾ ਸਾਰਾ ਇੱਕ ਬੜਾ ਜਿਹਾ ਕਰ ਲਿਆ, ਬਲਾ ਜਿਹਾ ਬਣਾ ਲਿਆ, ਯਾਨੀ ਵੱਡਾ ਸਾਰਾ ਮੁੱਠਾ ਜਿਹਾ ਬਣਾ ਲਿਆ, ਜਿਵੇਂ ਵੱਡਾ ਸਾਰਾ ਝਾੜੂ ਜਿਹਾ ਹੁੰਦਾ ਨਾ। ਆਏ ਬਾਂਸ ਦੀਆਂ ਹੀ ਹੁੰਦੀਆਂ ਨਾ, ਸੋਹਣ ਜੀ ਹੁੰਦੀ, ਬੌਕਰ ਜੀ ਹੁੰਦੀ। ਇਸ ਤਰ੍ਹਾਂ ਕਹਿੰਦੇ ਉਹ ਦਬ ਦੀਆਂ ਜੜ੍ਹਾਂ ਦਾ ਵੱਡਾ ਸਾਰਾ ਮੁੱਠਾ ਜਿਹਾ ਬਣਾ ਲਿਆ, ਉਹ ਜਿਵੇਂ ਵੱਡਾ ਸਾਰਾ ਝਾੜੂ ਜਿਹਾ ਹੁੰਦਾ, ਇਸ ਤਰ੍ਹਾਂ ਇਹਨੇ ਬਣਾ ਲਿਆ ਹੈ। ਇੱਕ
ਨਹਿਰ ਖੋਦ ਬੇਰੀਆ ਕੋ ਫੁੱਲ ਤੁਰੰਗ ਲੀਏ।
ਫਿਰ ਜਿੱਥੇ ਆ ਕੇ ਢੁਕਣਾ ਸੀ ਉੱਥੋਂ ਬਾਹਰੋਂ एक नहर खोदनी शुरू की, नहर पुटी है, नहर पुट के थे और राजधानी तक पहुँचा दी। तो फिर नहर दे विच एक लकड़ की बेड़ी तैयार करके इस तरह कहते मुलाल बुला लिया, तो बेड़ी ते बैठ गई। हुण लकड़ की बेड़ी है, लकड़ का घोड़ा है, तो नदी जिहड़ी है खोदी है, तो नदी विचों चलाती उत्थे। इस तरह कहते बड़ी दूर तक नहर जी खोद के पुट के फिर उत्थे राजधानी विच नहर चला के फिर लकड़ की बेड़ी कहते बना के। तो इस तरह कहते जिवें घोड़ा हुंदा ना उहदे ते चढ़ के चल पईए लाड़ा बन के।
लोह दी रग तट लीकै काड बनाए कै।
बेरी रूपी घोड़ा है उहदे ते चढ़ी होई है पातशाह की लाड़ा बन के। तो हथ बे जिहड़ा कोई दब दीआं जड़ां दा मुठा जिहा लिया होया है ना, बुकर जी लई हुई है वो नदी के किनारे दे उपर। कहते बिना हत्था छुड़ाए तो लकीर कटी जाती, हूँ दब दियाँ जड़ा है बुकर है वो। जब दोवे किनारे से लाई आँदी है तो बेड़ी बच्च बैठी तो लकीर जी निकलनिया लिखा पैनिया ही है। ने इस तरह लहो छोटियाँ दीर्घ बड़िया ते बनास करके लीकां जी कढ़दी आ रही है लाड़ा बन के।
हो जीत आप लै दई हजर तह जाए कै।
इस तरह कहते हो लड़की नू जित लिया शर्तां पूरियां करके। भी देख लाए तू कहती सी कोई लकड़ दे घोड़े से चढ़ के आए, वो लकड़ दी बेड़ी है, लकड़ की बेड़ी जी पानी के चलती हिंदी है, तो पानी नहीं वो नहर पुट ली है, वो बेड़ी रखती है, वो बेड़ी बच्चे आप बह गई है। इस तरह कहते वो सारिया लकीर भी वो मुठे नाल लभदियाँ जड़ा नाल कटतियाँ छोटिया बड़िया छोरिया पूरिया करके। कहते जी छत सी जित ली, जो जरा मोकर राजा है ना वो जी लड़की सुरता रही सी उन्हों कहते ने बर ब्याह लिया है, तो लिया के अपने पति पातशाह पेरो शाह नू दे दिती है।
इत श्री चरित्र पखयाने तिरिया चरित्रे मंत्री भूप संवादे 174 चरित्र समापत मस्त शुभ मस्त अफजू।
इतने 174 शलकाउट का प्रसंग पूरा होया। जो पेरो पातशाह की राणी ने शालकाउट की किया, शालकाउट यह किया भी कपड़े उन्हें मर्दा वाले पाए, भी वो सारे जिमें लाड़ा हुंदा ना ऐसा राजे की राणी सी, शालकाउट यह किया भी कपड़े वो लाड़िया वाले पाए मर्दा वाले पाए, सिरे सुरे ला के गई, किसी को कोई नहीं पता लगी जनानी है कि बंदा, यह शालकाउट किया। दूजा है भी वो शर्ती भी वह लकड़ का घोड़ा वो थान लकड़ की बेड़ी बना ली, हूँ बेड़ी पानी भी तुरदी वो थान नहर जी पुरा ली, वो ठेल दिती तो मुला चला रहा वो बैठी बेड़ी से, तो चली गई उसे शहर में। इस तरह कहते इसने शलकट के नाल अपने मालक न वो मोकर राजे की जी लड़की सुरता गई है उन्हों ब्याह के लिया दिता है।
दोहरा गजन देव राजा बड़ो।
इतों अगला प्रसंग शुरू हो रहा है। एक गजन देव बहुत तकड़ा राजा है सी।
गजनी को नरपाल।
अजरा गजनी शहर है, इतों का एक राजा लोगों की पालना पोसना करने वाला सी गजन देव।
कमल को रंग सारस लजै।
जरा ये गजन देव राजा इन्ना सोहना सुनखा सी, इहदे नेत्रां नू वेख के जिहड़े कवल फल भी शर्मशार हुंदे सी, ते जिहड़े कोई कुरंग है हीरे हरन है ਵੀਰ ਨੇਤਰਾਂ ਨੂੰ ਦੇਖ ਕੇ ਹਨ ਦੇ ਅੱਖਾਂ ਵੀ ਸ਼ਰਮਸ਼ਾਰ ਹੁੰਦੀਆਂ ਸੀ ਅਤੇ ਜਿਹੜੇ ਸਾਰਸ ਪੰਛੀ ਹੈ ਇੱਕ ਆਖੂ ਜਿਹੜੇ ਵਰਗਾ ਪੰਛੀ ਹੁੰਦਾ ਲੰਮੀਆਂ ਜਿਹੀਆਂ ਲੱਤਾਂ ਵਾਲਾ ਸਿਰ ਜਾ ਉਹਦਾ ਲਾਲ ਹੁੰਦਾ ਹੈ ਅਤੇ ਚੁੰਝ ਜੀ ਲੰਮੀ ਹੁੰਦੀ ਹੈ ਫੰਘ ਚਿੱਟੇ ਹੁੰਦੇ ਆ ਦੁੱਧ ਵਰਗੇ ਅਤੇ ਨਰਮ ਅਧੀਨ ਇਕੱਠੇ ਹੀ ਰਹਿੰਦੇ ਹੈ ਅਤੇ ਸ਼ਿਕਾਰੀ ਲੋਕ ਜਿਹੜੇ ਇਹਨਾਂ ਦਾ ਸ਼ਿਕਾਰ ਨਹੀਂ ਕਰਦੇ ਇਹ ਸਾਰਸ ਪੰਛੀਆਂ ਦਾ ਜਿਹਨਾਂ ਵਿੱਚੋਂ ਕੋਈ ਇੱਕ ਮਾਰ ਦਿੱਤਾ ਜਾਏ ਦੂਜਾ ਉਹਦੇ ਹੀ ਵਿਛੋੜੇ ਨਾਲ ਮਰ ਜਾਂਦਾ ਹੈ ਜਾਣੀ ਇਹ ਦੋਵੇਂ ਇਕੱਠੇ ਹੀ ਰਹਿੰਦੇ ਨਰਮ ਅਧੀਨ ਜਦੋਂ ਇੱਕ ਦਾ ਵਿਛੋੜਾ ਹੈ ਦੂਜਾ ਬਸ ਉਹਦਾ ਹੀ ਸਰੀਰ ਛੱਡ ਜਾਂਦਾ ਇਸ ਕਰਕੇ ਕੋਈ ਸ਼ਿਕਾਰੀ ਇਹ ਸਾਰਸ ਪੰਛੀਆਂ ਨੂੰ ਨਹੀਂ ਮਾਰਦਾ ਹੈ ਇਹ ਸਾਰਸ ਪੰਛੀ ਦੇ ਜਿਹੜੇ ਨੇਤਰ ਹੈ ਇਹ ਵੀ ਕਵੀਆਂ ਨੇ ਬੜੇ ਚੰਗੇ ਮੰਨੇ ਸੁੰਦਰ ਮੰਨੇ ਜਾਂ ਤਾਂ ਸਾਰਸ ਪੰਛੀਆਂ ਦੀ ਤਸਵੀਰ ਦਿੱਤੀ ਜਾਂਦੀ ਅੱਖਾਂ ਨੂੰ ਜਾਂ ਵੀ ਜਿਹੜੇ ਕੋਈ ਹੀਰੇ ਹਰਨ ਜਾਂ ਹੀਰੇ ਹਰਨੀ ਦਾ ਜਿਵੇਂ ਕੋਈ ਬੱਚਾ ਹੋਵੇ ਉਹਦੇ ਤਸਵੀਰ ਦਿੱਤੀ ਜਾਂਦੀ ਅੱਖਾਂ ਨੂੰ ਜਾਂ ਕਵਲ ਫੁੱਲ ਦੀ ਵੀ ਜਿਵੇਂ ਕਵਲ ਫੁੱਲ ਗਿੜਿਆ ਹੁੰਦਾ ਨਾ ਉਹਦੇ ਪੱਤਰੇ ਹੁੰਦੇ ਆ ਵੀ ਬੜੀਆਂ ਬੜੀਆਂ ਅੱਖਾਂ ਹਨ ਕਵਲ ਫੁੱਲ ਦੇ ਪੱਤਰਿਆਂ ਵਾਂਗ ਕਹਿੰਦੇ ਕਵਲ ਫੁੱਲ ਕੁਰੰਗ ਹਰਨ ਸਾਰਸ ਪੰਛੀ ਇਹ ਗਜਨ ਦੇਵ ਰਾਜੇ ਦੇ ਨੇਤਰਾਂ ਨੂੰ ਦੇਖ ਕੇ ਸ਼ਰਮਿੰਦਤ ਹੁੰਦੇ ਸਨ
ਲੱਖ ਤੇ ਨੈਣ ਵਿਸਾਲ
ਮਹਾਨ ਮਹਾਨ ਨੇਤਰਾਂ ਨੂੰ ਵੇਖ ਕੇ ਤੱਕ ਕੇ
ਤਹਾ ਦੁਰਗ ਦੁਰਗਤ ਬਡੋ
ਆ ਜਿੱਥੇ ਗਜਨ ਦੇਵ ਰਾਜਾ ਰਹਿੰਦਾ ਸੀ ਉੱਥੇ ਬੜਾ ਕਹਿੰਦੇ ਦੁਰਗੋਂ ਦੁਰਗ ਸੀ ਬੜਾ ਬੜਾ ਸਖਤ ਕਿਲਾ ਸੀ ਤਕੜਾ ਕਿਲਾ ਸੀ ਕਠਨ
ਤਹਿ ਪਹੁੰਚੇ ਕਹਿ ਕੌਣ
ਉਹ ਕਹਿੰਦੇ ਉਸ ਕਠਨ ਕਿਲੇ ਵਿੱਚ ਕੌਣ ਕੋਈ ਪਹੁੰਚ ਸਕਦਾ ਕੋਈ ਜਾ ਨਹੀਂ ਸਕਦਾ ਸੀ
ਜੋਨ ਚੰਦਰ ਕੀ ਨਾ ਪਰੈ
ਇਹੋ ਜਿਹਾ ਉਹ ਕਿਲਾ ਸੀ ਉੱਥੇ ਤਾਂ ਚੰਦਰਮਾ ਦੀ ਚਾਨਣੀ ਵੀ ਨਹੀਂ ਪੈਂਦੀ ਸੀ
ਚੀਟੀ ਕਰੈ ਨ ਗੌਣ
ਹੋਰ ਤਾਂ ਹੋਰ ਕੀ ਆ ਮਨੁੱਖ ਨੇ ਤਾਂ ਕੀ ਜਾਣਾ ਕਹਿੰਦੇ ਜਿਹੜੀ ਕੀੜੀ ਹੈ ਜਾਂ ਚਿੜੀ ਉਹ ਵੀ ਉੱਥੇ ਜਾ ਨਹੀਂ ਸਕਦੀ ਸੀ
ਚੌਪਈ ਚਪਲ ਕਲਾ ਇੱਕ ਰਾਜ ਦੁਲਾਰੀ
ਇਹ ਜਿਹੜਾ ਗਜਨ ਦੇਵ ਹੈ ਨਾ ਉਹਦੀ ਇੱਕ ਚਪਲ ਕਲਾ ਰਾਜ ਦੁਆਰੀ ਰਾਜ ਦੁਲਾਰੀ ਸੀ ਜਾਣੀ ਲੜਕੀ ਸੀ
ਸੂਰਜ ਲਖੀ ਚੰਦਰ ਨਾ ਨਿਹਾਰੀ
ਨਾ ਸੂਰਜ ਨੇ ਕਦੇ ਵੇਖੀ ਸੀ ਜਦੋਂ ਪੈਦਾ ਹੋਈ ਨਾ ਚੰਦਰਮਾ ਨੇ ਕਦੇ ਨੇ ਉਹਨੂੰ ਵੇਖਿਆ ਸੀ ਕਿਉਂਕਿ ਉਹ ਜਿਹੜੀ ਲੜਕੀ ਹੈ ਉਹ ਪੜਦੇ ਵਿੱਚ ਰਹਿੰਦੀ ਸੀ ਮਹਿਲਾਂ ਵਿੱਚ ਪੜਦੇ ਇਹ ਵੀ ਉਹ ਬਾਹਰ ਉਹਨੇ ਕਿਤੇ ਨਾ ਰਾਤ ਨੂੰ ਨਾ ਦਿਨੇ ਆਈ ਸੀ ਇਸ ਕਰਕੇ ਨਾ ਚੰਦਰਮਾ ਨੇ ਸੂਰਜ ਨੇ ਉਹਨੂੰ ਦੇਖਿਆ ਨਹੀਂ ਸੀ ਉਹ ਪੜਦਿਆਂ ਵਿੱਚ ਰਹਿ ਕੇ ਪੜ ਰਹੀ
ਜੋਬਨ ਜੇਬ ਅਧਿਕ ਤੇਹ ਸੋ ਹੈ
ਜਦੋਂ ਜੋਬਨ ਅਵਸਥਾ ਆ ਗਈ ਹੈ ਇਸ ਕਰਕੇ ਬੜੀ ਉਹਦੀ ਸ਼ੋਭਾ ਹੋ ਰਹੀ ਹੈ
ਖਾਗ ਮ੍ਰਿਗ ਜਛ ਭੁਜੰਗਨ ਮੋਹ ਹੈ
ਪੰਛੀ ਵੀ ਹਰਨ ਵੀ ਜਛ ਵੀ ਸੱਪ ਵਗੈਰਾ ਵੀ ਟੱਕੇ ਲੱਡੂ ਹੁੰਦੇ ਹੈ
ਦੋਹਰਾ ਜੋਬਨ ਖਾਤੇ ਦੁਰਗ ਕੋ
ਹਾਂ ਇਸੇ ਤਰ੍ਹਾਂ ਜਿਹੜਾ ਗਜਨ ਦੇਵ ਦਾ ਜਿਹੜਾ ਸਖਤ ਕਿਲਾ ਹੈ ਇਹਨੂੰ ਫਤਿਹ ਕਰਨ ਵਾਸਤੇ ਇੱਕ ਜੋਬਨ ਖਾਂ ਪਠਾਨ ਸੀ ਪਾਤਸ਼ਾਹ ਉਹਨੇ ਪਹੁੰਚ ਕੇ
ਘੇਰਾ ਕੀਓ ਬਣਾ
ਬਣਾ ਸਵਾਰ ਕੇ ਕਿਲੇ ਨੂੰ ਘੇਰਾ ਪਾ ਲਿਆ ਹੈ
ਕਿਉਂ ਨਾ ਸੋ ਟੁੱਟ ਪਇਓ
ਬੜੇ ਯਤਨ ਕੀਤੇ ਜੋਬਨ ਖਾਂ ਪਠਾਨ ਪਾਤਸ਼ਾਹ ਨੇ ਕਿਵੇਂ ਵੀ ਉਹ ਜਿਹੜਾ ਕਿਲਾ ਹੈ ਟੁੱਟਿਆ ਨਹੀਂ ਆ ਫਤਿਹ ਨਹੀਂ ਹੋਇਆ ਹੈ
ਸਭ ਕਰ ਰਹੇ ਉਪਾਅ
ਨਾਲ ਦੇ ਸਾਥੀ ਹੈ ਸਭ ਤਰ੍ਹਾਂ ਦੇ ਉਪਰਾਲੇ ਹਿੱਲੇ ਕਰ ਰਹੇ ਹੈ
ਚੌਪਈ ਜੋਬਨ ਖਾਂ ਤਹਿਬੀਰ ਬੁਲਾਏ
ਜਿਹੜਾ ਜੋਬਨ ਖਾਂ ਪਠਾਨ ਪਾਤਸ਼ਾਹ ਸੀ ਉਸਨੇ ਉੱਥੇ ਸੂਰਵੀਰਾਂ ਨੂੰ ਬੁਲਾਇਆ ਸਦਿਆ ਹੈ
ਬੈਠ ਬੈਠ ਕਰ ਮੰਤਰ ਪਕਾਏ
ਕਿਲੇ ਦੇ ਨੇੜੇ ਬੈਠ ਬੈਠ ਕੇ ਸਲਾਹ ਬਾਹਾਂ ਪਕਾਈਆਂ ਵੀ ਕਿਵੇਂ ਨੂੰ ਜਿੱਤਿਆ ਜਾਵੇ, ਕਿਵੇਂ ਤੋੜਿਆ ਜਾਵੇ,
ਕਵਨ ਉਪਾਏ ਆਜਿਹਾ ਕੀਜੈ।
ਜੋਨ ਖਾਪ ਸੂਰਬੀਰਾਂ ਨੂੰ ਕਹਿੰਦਾ ਕਿਹੜਾ ਉਪਰਾਲਾ ਹੀਲਾ ਜਿਹੀ ਇੱਥੇ ਆਪਾਂ ਕਰੀਏ।
ਜਾਤੇ ਦੁਰਗ ਤੋਰ ਕਰ ਦੀਜੈ,
ਕਰਕੇ ਜਿਹੜਾ ਸਖਤ ਕਿਲਾ ਇਹਨੂੰ ਆਪਾਂ ਵੀ ਤੋੜ ਦਈਏ, ਭੰਨ ਦਈਏ।
ਬਲਵੰਡ ਖਾਨ ਸੈਨ ਸੰਗ ਲਿਓ,
ਇੱਕ ਬਲਵੰਡ ਖਾਂ ਪਠਾਨ ਸੀ, ਬੜਾ ਤਕੜਾ ਬਲੀ ਸੀ, ਉਸਨੇ ਆਪਣੇ ਨਾਲ ਫੌਜ ਨੂੰ ਲੈ ਲਿਆ।
ਤਵਨ ਦੁਰਗ ਪਰ ਹੱਲਾ ਕੀਓ,
ਫੌਜ ਦੇ ਸਹਿਤ ਆ ਕੇ ਉਸ ਕਿਲੇ ਉੱਪਰ ਇਹਨੇ ਹੱਲਾ ਬੋਲਣਾ ਕੀਤਾ।
ਜਾ ਤੇ ਦੁਰਗ ਤੋਰ ਕਰ ਦੀਜੈ, ਜਾ ਤੇ ਦੁਰਗ ਤੋਰ ਕਰ ਦੀਜੈ।
ਪੜ ਗਏ ਹਾਂ ਤੇ ਇਹ ਤਾਂ ਹੁਣ ਪੜ੍ਹ ਗਿਆ ਤੂੰ, ਬਲਵੰਡ ਖਾਨ ਸੈਨ ਸੰਗ ਲਈ ਉਹ ਕਹਿ ਗਏ ਨੇ, ਤਵਨ ਦੁਰਗ ਪਰ ਹੱਲਾ ਕੀ ਹੋਏ ਹੋ ਗਿਆ।
ਗੜ ਕੇ ਲੋਕ ਤੀਰ ਤੇ ਜਾਈ,
ਹਾਂ ਇੱਥੇ ਚੱਲ ਕਹਿੰਦੇ ਕਿਲੇ ਦੇ ਲੋਕ ਜਿਹੜੇ ਕੋਲ ਚਲੇ ਜਾਂਦੇ ਹਨ, ਚਲੇ ਗਏ ਹਨ।
ਮਾਰ ਮਾਰ ਕਰ ਕੂਕ ਸੁਣਾਈ,
ਮਾਰ ਲੋ ਕਿਸੇ ਨੂੰ ਛੱਡਣਾ ਨਹੀਂ, ਉਹ ਕਹਿੰਦੇ ਚੰਗ ਕੂਕਾਂ ਮਾਰ ਕੇ ਸੁਣਾਈਆਂ।
ਗੋਲੀ ਅਧਕ ਦੁਰਗ ਤੇ ਛੂਟੀ,
ਉਧਰ ਕਿਲੇ ਵਿੱਚੋਂ ਵੀ ਬੜੀ ਬੰਦੂਕਾਂ ਵਿੱਚੋਂ ਗੋਲੀਆਂ ਛੁੱਟ ਪਈਆਂ, ਚੱਲ ਪਈਆਂ।
ਬਹੁਤ ਸੂਰਮਨ ਮੁੰਡੀ ਫੂਟੀ,
ਇਹ ਜਿਹੜਾ ਜੋਬਨ ਬਲਵੰਡ ਖਾਂ ਦੀ ਫੌਜ ਹੈ, ਇਹਦੀਆਂ ਕਹਿੰਦੇ ਸੂਰਮਿਆਂ ਦੀਆਂ ਬੜੀਆਂ ਟੋਟਣਾਂ ਸਿਰ ਭੱਜ ਗਏ ਹਨ, ਗੋਲੀਆਂ ਬਜ ਬਜ ਕੇ।
ਗਿਰ ਗਿਰ ਗਏ ਵੀਰ ਰਨ ਮਾਹੀ,
ਨੇ ਸੂਰ ਵੀਰ ਸੀ ਮਰ ਮਰ ਕੇ ਸਾਰੇ ਜੰਗ ਵਿੱਚ ਡਿੱਗ ਡੂ ਪਏ ਹਨ।
ਤਨ ਮੈਂ ਰਹੀ ਨੈਕ ਸੁਧ ਨਾਹੀ,
ਐਸੇ ਇੰਨੇ ਫੁੱਟੜ ਹੋਏ ਆ ਜਖਮੀ, ਉਹਨਾਂ ਨੂੰ ਸਰੀਰ ਵਿੱਚ ਮਾੜੀ ਮੋਟੀ ਵੀ ਕੋਈ ਹੋਸ਼ ਖਬਰ ਨਹੀਂ ਰਹੀ, ਬੇਹੋਸ਼ ਹੋ ਗਏ।
ਭੁਜੰਗ ਛੰਦ ਕਹੂੰ ਬਾਜ ਜੂਜੇ, ਕਹੂੰ ਰਾਜ ਮਾਰੇ,
ਕਿਤੇ ਤਾਂ ਘੋੜੇ ਜੂਜੇ ਪਏ ਮਰੇ ਪਏ, ਕਿਤੇ ਰਾਜੇ ਮਾਰੇ ਪਏ।
ਕਹੂੰ ਤਾਜ ਬਾਜੀਨ ਕੇ ਸਾਜ ਡਾਰੇ,
ਕਿਤੇ ਤਾਜ ਕਿਤੇ ਘੋੜਿਆਂ ਦੇ ਜਿਹੜੇ ਕੋਈ ਸਾਜ ਕਠੀਆਂ ਕੁਠੀਆਂ ਉਹ ਸਿੱਟੇ ਪਏ ਡਿੱਗੇ ਪਏ ਹਨ।
ਕਿਤੇ ਸ਼ੋਰ ਛੇਕੇ ਕਿਤੇ ਸ਼ੈਲ ਮੋਰੇ,
ਹਾਂ ਕਈ ਜਿਹੜੇ ਸ਼ੋਰੇ ਸੀ ਯਾਨੀ ਛੋਟੀ ਅਵਸਥਾ ਸੀ ਉਹ ਛੇਕੇ ਨਾਸ ਕਰਤੇ, ਕਈ ਜਿਹੜੇ ਸ਼ੈਲ ਨੌਜਵਾਨ ਸੀ ਉਹ ਪਿੱਛੇ ਮੋੜ ਦਿੱਤੇ ਹੈ।
ਕਿਤੇ ਛਤਰ ਧਾਰੀਨ ਕੇ ਛਤਰ ਤੋਰੇ,
ਕਿਤਨੇ ਛਤਰ ਧਾਰੀਆਂ ਨੇ ਛਤਰ ਜੇ ਤੋੜ ਭੰਨ ਦਿੱਤੇ ਨੇ।
ਲੱਗੇ ਜਵਾਨ ਗੋਲੀਨ ਕੇ ਖੇਤ ਜੂਜੇ,
ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਹਨ, ਕਹਿੰਦੇ ਉਹ ਮੈਦਾਨੇ ਜੰਗ ਵੀ ਜੂਝ ਗਏ ਸ਼ੀਤੀਆਂ ਪਾ ਗਏ।
ਚੱਲੇ ਭਾਜ ਕੇ ਤੇ ਨਹੀਂ ਜਾਤ ਬੂਝੇ,
ਹਾਂ ਕਿਤਨੇ ਤਾਂ ਫਿਰ ਉੱਥੋਂ ਭੱਜ ਚੱਲੇ ਹਨ, ਉਹਨਾਂ ਨੂੰ ਕੋਈ ਸਮਝ ਹੀ ਨਹੀਂ ਪੈਂਦੀ ਵੀ ਕਿੱਧਰ ਨੂੰ ਜਾਣਾ, ਜਿੱਧਰ ਨੂੰ ਮੂੰਹ ਹੋਇਆ ਉਹ ਚਲੇ ਗਏ, ਜਾਂ ਸਮਝਿਆ ਨਹੀਂ ਜਾਂਦਾ ਵੀ ਕਿੰਨੇ ਕੁ ਭੱਜੇ ਹਨ।
ਭਰੇ ਲਾਜ ਕੇ ਤੇ ਹਠੀ ਕੋਪ ਢੂਕੇ,
ਜਿਹੜੇ ਹਠੀਏ ਸੂਰਬੀਰ ਸੀ ਉਹ ਕਹਿੰਦੇ ਲੱਜਿਆ ਦੇ ਭਰੇ ਹੋਏ ਬੜੇ ਕ੍ਰੋਧ ਨੇ ਕਰਕੇ ਵਿਚਾ ਕੇ ਨੇੜੇ ਟੁਕੇ ਹਨ।
ਕਹੂੰ ਉਚਾਹੂੰ ਔਰ ਤੇ ਮਾਰ ਹੀ ਮਾਰ ਕੂਕੇ,
ਚਾਰੇ ਤਰਫਾਂ ਤੋਂ ਮਾਰ ਲੋ ਹੀ ਬੋਲੇ ਹਨ ਉੱਚੀ ਉੱਚੀ।
ਚਾਹੂੰ ਔਰ ਗਾੜੇ ਗਾੜਾ ਘੇਰ ਆਏ,
ਚਾਰੇ ਤਰਫਾਂ ਤੋਂ ਜਿਹੜਾ ਇਹ ਗੜਾ ਸਖਤ ਕਿਲਾ ਇਹਨੂੰ ਘੇਰਾ ਭਰ ਕੇ ਆ ਗਏ ਹਨ।
ਹਠੀ ਖਾਨ ਕੋਪੇ ਲੀਏ ਸੈਨ ਧਾਏ,
ਹਠੀਏ ਜਿਹੜੇ ਪਠਾਨ ਗੁੱਸੇ ਵਿੱਚ ਹੋਏ ਹੈ ਤੇ ਸੋਨਾ ਨੂੰ ਲੈ ਕੇ ਧਾਵਾ ਕਰ ਆਏ, ਫੱਲਾ ਬੋਲਿਆ ਹੈ।
इते सूर सो है उतै वै बिराजै।
ये इधर सूर भी सौ दे उधर जिहड़े किले विच भी है सजदे फरदे बिराजदे
मंडे क्रोध कह कै नहीं पैग भाजे।
क्रोध विच मंडे इष्ट होए टिके हुए कोई कदम नहीं पिछे भजदे हन।
दोहरा शूर खेत पग ना टरे।
गल की जरा खेत है जग वाला था उन्हें छड के एक पैर बनी कोई पीछे टले एक पैर बनी पीछे हुए
पिरे सूरमा चा
चावर शाव सूर में पिड़े है न लड़े है न
तसो दिशन गाड़े गढ़ है।
जरा तकड़ा किला दे दसी तरफी हेठ उसे आसे पासे नुकरा च पहलुआ च
घेर लियो पट आए।
और वीरा ने कहते चारे तरफा तो आके किले नु घेरा पा लिया है।
भुजंग छंद किते गोल गोला महाबान शोरे।
कितने बंदूकों विचों गोलियां छड़दे कितने गोला तोपा विचों गोले छड़दे कोई महा तनखा विचों तीर छड़ दे।
किते ग्रब तारीन के ग्रब तोरे।
कितने जड़े हंकारी लोग है हंकार धारण वाले उन्होंने हंकार तोड़ दिते।
परी मार भारी कहा लो बखानो।
हाँ उते तकड़ी कहते जंग दी मार पई बड़ा तकड़ा जंग मचिया कितों कतक आखिए।
उड़ी जान मां खीर की माख मानो।
जिमें कहते मक्खियां दी जड़ी ओ कोई मक्खियां दा झुंड जा हुंदा है वो छाते तो उड़े ना इधर उधर वो कहते नी मक्खियां दा माखी उड़ खड़ा है यानी वो सारा छाता ही उड़ पिया है।
दोहरा बजर बान बिछुअन पए।
जड़े कोई बजर शास्त्र है ते बाण तीर हन ते बिछुए है इस शास्त्र लेके सामने सामने होए हन।
वीर लरे रन मंड
जड़े सूर वीरा जंग शुरू करके उथे लड़े पिड़े हन।
लगी तुपक की और बिखै।
हाँ कईया ने कहने बंदूकों दिया गोलियां आके छत्ती विच हिरदिया विच लगिया वजियां।
जूझे खां बलवंड
जरा बलखंड खां सूर भी सी उथे कहने गोली छाती विच लगन करके जूझ गया सीधी पा गया।
चौपई बलवंड खां जब ही रन जूझे।
बलखंड खान का मुखी जरनैल जंग जूझ गया शरीर छट गया शीर हो गया।
और भट मोए जात नह बूझे।
और इन्ने सूरवीर नाल मर गए कहते समझे नहीं जा सकते किन्ने कह उन्होंने कुछ समझ नहीं पैंदी वेह सादे मरे नाल।
भजे सुबट आवत पे तहा।
जरे सूर दौड़ते हुए उठे आ पहुंचे हन।
जोबन खान खेत में जहां
जिथे मैदाने जंग विच जोबन खां पठान पारशाह खड़ोता होया सी।
दोहरा बलवंड खां को सुन मोए।
भी बलखंड खां जनैल ता मर गया सुन के
शंक रहे सब सूर।
सारे सूर वीर हुण स्मरण दी शंका कर रहे वो मर गया सी भी मरा गए।
बिन स्यारे सीतल पए।
बिना कहंदे ठंड तो बिना पाले तो सारे ठंडे हो गए।
खाए जनक कपूर
सारिया ने मुशकपूर ही खा लिया मुशकपूर बहुत ठंडा हुंदा।
अडिल चपल कला जोबन खां जब निहारे हो।
इधर जिहड़ी कहंदे चपल कला सीना राजे दी लड़की उन्हें कदों जदों जोबन खां पठान पातशाह नूं कहिंदे वेखिया मैदाने जंग वी खड़ोता होया।
गिरी धरन मुरछाए काम सार मारियो।
हां कहिंदे मुरछा खा के धरती ते डिग पई है जिहड़ा शिवजी दा बैरी है। ਉਹਨੇ ਕਹਿੰਦੇ ਤੀਰ ਮਾਰਿਆ ਹੈ ਮਾਨੋ
ਪੱਤਰੀ ਲਿਖੀ ਬਣਾਏ ਬਸਿੱਖ ਸੌ ਬਾਂਧ ਕਰ
ਫਿਰ ਕਹਿੰਦੇ ਚਪਲ ਕਲਾ ਨੇ ਇੱਕ ਬਣਾ ਸਵਾਰ ਕੇ ਪੱਤਰਕਾਰੀ ਲਿਖੀ ਹੈ ਉਹਨੂੰ ਕਹਿੰਦੇ ਜ਼ਹਿਰੀਲੇ ਤੀਰ ਦੇ ਨਾਲ ਬੰਨ ਦਿੱਤਾ ਹੈ
ਹੋ ਦੀਨੋ ਧਨੁਜ ਚਲਾਏ ਧਨੁਖ ਦ੍ਰਿੜ ਸਾਂਧ ਕਰ
ਧਨੁਖ ਨੂੰ ਚੰਗੀ ਤਰ੍ਹਾਂ ਸਹਿਨ ਕੇ ਤੇ ਉਹ ਪੱਤਰਕਾਰੀ ਬਣ ਕੇ ਇਸ ਤਰ੍ਹਾਂ ਧਨੁਖ ਵਿੱਚੋਂ ਤੀਰ ਚਲਾ ਦਿੱਤਾ ਹੈ
ਸੁਨੋ ਕੋਰ ਜੂ ਅਬ ਜੋ ਤੁਮ ਮੌਕਾ ਭਰੋ
ਉਸ ਪੱਤਰਕਾ ਵਿੱਚ ਲਿਖ ਕੇ ਭੇਜਿਆ ਵੀ ਹੋਏ ਸੁਣੋ ਰਾਜਕੁਮਾਰ ਜੋਬਨ ਖਾਂ ਇਹ ਤੁਸੀਂ ਮੈਨੂੰ ਬਰਲੋ ਮੈਨੂੰ ਵਿਆਹ ਲਓ
ਤੋ ਮੈਂ ਦਿਓ ਬਤਾਏ ਰਾਜਗੜ ਕੋ ਕਰੋ
ਫਿਰ ਕਹਿੰਦੇ ਮੈਂ ਤੁਹਾਨੂੰ ਇਹ ਕਿਲੇ ਨੂੰ ਫਤਿਹ ਕਰਨ ਦਾ ਢੰਗ ਤਰੀਕਾ ਦੱਸ ਦਊਂਗਾ ਇਸ ਰਾਏ ਜਿਹੜਾ ਰਾਜੇ ਦਾ ਕਿਲਾ ਇਹਦਾ ਵੀ ਰਾਜ ਭਾਗ ਤੁਸੀਂ ਕਰੋਗੇ ਇਹਦੇ ਮਾਲਕ ਵੀ ਬਣੋਗੇ ਮੇਰੇ ਵੀ ਮਾਲਕ ਤੁਸੀਂ ਹੋਵੋਗੇ
ਪ੍ਰਥਮ ਵਿਆਹ ਮੋਸੋ ਕਰਬੋ ਠਹਿਰਾਈ
ਹੈ ਬਈ ਜੋਵਨ ਖਾਂ ਪਠਾਨ ਪਾਤਸ਼ਾਹ ਸਭ ਤੋਂ ਪਹਿਲਾਂ ਮੇਰੇ ਨਾਲ ਵਿਆਹ ਕਰਾਉਣਾ ਤੁਸੀਂ ਇਹ ਪ੍ਰਵਾਨ ਕਰ ਲਈਏ
ਹੋ ਤੈ ਸਹਿ ਪਤੀਆ ਸਰਸੋਂ ਬਾਂਧ ਚਲਾਈ ਹੈ
ਮੈਂ ਤੀਰ ਦੇ ਨਾਲ ਪੱਤਰਕਾ ਬੰਨ ਕੇ ਚਲਾਈ ਹੈ ਤੁਹਾਡੇ ਕੋਲ ਬੋਲੀ ਉਸੇ ਤਰ੍ਹਾਂ ਤੁਸੀਂ ਕੋਈ ਤੀਰ ਨਾਲ ਪੱਤਰ ਬੰਨ ਕੇ ਚਲਾ ਕੇ ਇੱਥੇ ਭੇਜੀਏ ਉੱਤਰ ਦੇਈਏ
ਵਿਆਹ ਕੋਰ ਤਾਸੋ ਕਰਬੋ ਠਹਿਰਾਏ
ਮੈਂ ਰਾਜਕੁਮਾਰੀ ਨਾਲ ਵਿਆਹ ਕਰਨਾ ਹੈ ਮੈਂ ਕਰਾਂਗਾ ਰਾਜਕੁਮਾਰ ਵੀ ਮੈਂ ਠਹਿਰਾਇਓ ਨੀਯਤ ਕਰ ਲਿਆ ਪ੍ਰਵਾਨ ਕਰ ਲਿਆ
ਵੈ ਸਹਿ ਪਤੀਆ ਸਰਸੋ ਬਾਂਧ ਬਗਾਇਓ
ਉਸੇ ਤਰ੍ਹਾਂ ਤੀਰ ਦੇ ਨਾਲ ਪੱਤਰਕਾ ਬੰਨ ਕੇ ਇਸਨੂੰ ਬਗਾਇਆ ਚਲਾਇਆ ਹੈ
ਗੜ ਗਾੜੇ ਕੇ ਮਾਂਜ ਪਰਿਓ ਸਰ ਜਾਏ ਕਰ
ਤਕੜਾ ਕਿਲਾ ਸੀ ਉਹਦੇ ਵਿਚਕਾਰ ਤੀਰ ਜਾ ਪਿਆ
ਹੋ ਨਿਰਖ ਅੰਕ ਤੇ ਨਾਰ ਲਿਓ ਔਰ ਲਾਏ
ਜਿਹੜੀ ਚਪਲ ਕਲਾ ਹੈ ਉਸਨੇ ਕਹਿੰਦੇ ਉਹਨੂੰ ਵੇਖ ਕੇ ਪੱਤਰਕਾਰ ਦੇ ਅੱਖਰਾਂ ਨੂੰ ਉਹਨੂੰ ਇਸ ਤਰ੍ਹਾਂ ਲਾ ਲਿਆ ਉਹਦੇ ਨਾਲ
ਦੋਹਰਾ ਬਿਸਿਖ ਪਹੁੰਚਿਓ ਮੀਤ ਕੋ
ਇਸ ਤਰ੍ਹਾਂ ਤੀਰ ਜਿਹੜਾ ਪੁੱਜਿਆ ਹੈ ਜੋਵਨ ਖਾਂ ਪਠਾਨ ਬਾਦਸ਼ਾਹ ਦਾ
ਪਤੀਆ ਲੀਨੇ ਸੰਗ
ਤੀਰ ਦੇ ਨਾਲ ਪੱਤਰਕਾਰ ਸੀ ਉਹਨੂੰ ਨਾਲ ਲੈ ਦੇ ਗਿਆ
ਆਂਖੈ ਅਤ ਨਿਰਮਲ ਭਈ
ਪੱਤਰਕਾਰ ਨੂੰ ਦੇਖ ਕੇ ਬੱਖਾਂ ਬਣੀਆਂ ਕਰੇ ਉਜਲ ਹੋ ਗਈਆਂ
ਨਿਰਖਤ ਵਾਕੋ ਅੰਗ
ਪੱਤਰਕਾਰ ਦੇ ਅੰਗਾਂ ਨੂੰ ਅੱਖਰਾਂ ਨੂੰ ਦੇਖ ਕੇ
ਚਪਲ ਕਲਾਸੋ ਜਬ ਕੋਰ ਵਿਆਹ ਚਪਲ ਕਲਾਸੋ ਜਬ ਕੋਰ
ਜਿਹੜੀ ਚਪਲ ਕਲਾਰ ਇਹ ਰਾਜੇ ਦੀ ਲੜਕੀ ਇਹਦੇ ਨਾਲ ਜਦੋਂ ਰਾਜਕੁਮਾਰ ਨੇ ਵਿਆਹ
ਬਦਿਓ ਸੁਖ ਪਾ
ਪਾ ਕੇ ਜਿਹੜਾ ਵਿਆਹ ਉਹ ਕਹਿੰਦੇ ਬਦਲਿਓ ਕਿ ਨੀਤ ਕਰ ਲਿਆ ਪ੍ਰਵਾਨ ਕਰ ਲਿਆ
ਵੈਸੇ ਸਰਸੋ ਬਹੁਰ ਲਿਖ
ਫਿਰ ਕਹਿੰਦੇ ਉਸੇ ਤਰ੍ਹਾਂ ਉਹ ਪੱਤਰਕਾਰ ਲੈ ਕੇ ਉਸੇ ਤੀਰ ਦੇ ਨਾਲ
ਪਤੀਆ ਦਹੀ ਚਲਾ
ਹਾਏ ਲੜਕੀ ਨੇ ਚਿੱਠੀ ਕਹਿੰਦੇ ਇਸ ਤਰ੍ਹਾਂ ਤੀਰ ਨਾਲ ਬੰਨ ਕੇ ਫੇਰ ਭੇਜ ਦਿੱਤੀ ਉਹ ਤੀਰ ਨੂੰ ਚਲਾ ਦਿੱਤਾ
ਚੌਪਈ ਪਤੀਆ ਬਿਖੈ ਇਹ ਲਿਖ ਡਾਰੋ
ਪੱਤਰਕਾਰ ਵਿੱਚ ਲਿਖ ਕੇ ਉਹ ਪਾਇਆ
ਸੁਨੋ ਕੋਰ ਜੂ ਬਚਨ ਹਮਾਰੋ
ਵੇ ਜੋਬਨ ਖਾਂ ਰਾਜਕੁਮਾਰ ਮੇਰਾ ਬਚਨ ਤੂੰ
ਪ੍ਰਥਮੈ ਬਾਰ ਬੰਦ ਇਹ ਕੀਜੈ
ਜੇ ਕਿਲੇ ਨੂੰ ਤੂੰ ਫਤਿਹ ਕਰਨਾ ਉਹ ਕਹਿੰਦੇ ਢੰਗ ਤਰੀਕਾ ਹੈ ਸਭ ਤੋਂ ਪਹਿਲਾਂ ਇਹ ਕਿਲੇ ਜਿਹੜਾ ਕੋਈ ਪਾਣੀ ਹੈ ਹੋਰ ਰਸ ਵਗੈਰਾ ਹੈ ਉਹ ਕਹਿੰਦੇ ਬੰਦ ਕਰ ਦੀਏ ਰਸ ਪਾਣੀ ਨਾ ਅੰਦਰ ਨਾ ਪਾਣੀ ਆਵੇ ਨਾ ਅੰਨ ਆਵੇ
ਤਾਂ ਪਾਛੇ ਜਾਂ ਗੜ ਕੋ ਲੀਜੈ
ਜਦੋਂ ਰਸ ਪਾਣੀ ਨਾ ਅੰਦਰ ਪੁੰਜਿਆ ਕਿਸੇ ਨੂੰ ਪਾਣੀ ਨਾ ਮਿਲਿਆ ਆਪੇ ਕਹਿੰਦੇ ਕਿਲਾ ਫਤਿਹ ਹੋ ਜਾਓ ਉਦੋਂ ਬਾਅਦ ਵਿੱਚ ਕਿਲੇ ਨੂੰ ਫਤਿਹ ਕਰ ਲਈਏ
ਅਡਿਲ ਦਸੋ ਦਿਸ਼ਨ ਘੇਰੋ ਯਾ ਗੜ ਕੋ ਡਾਰੀ ਹੈ
ਬਾਕੀ ਹੈ ਤਰੀਕਿਆਂ ਨੂੰ ਫਤਿਹ ਵੀ ਜਿਹੜਾ ਕਿਲਾ ਇਹਦੇ ਦਸੋ ਦਿਸ਼ਾ ਹਰ ਪਾਸੇ ਹੀ ਕਹਿੰਦੇ ਘੇਰਾ ਪਾ ਕੇ ਰੱਖੀਏ
ਹਿਆਤੇ ਜੋ ਨਰ ਨਿਕਸੈ ਤਾਹੇ ਸੰਘਾਰੀ।
ਇਸ ਕਿਲੇ ਵਿੱਚੋਂ ਜਿਹੜਾ ਕੋਈ ਦਰਵਾਜੇ ਰਾਹੀਂ ਬਾਹਰ ਨਿਕਲੇ, ਬਸ ਨਿਕਲਦਿਆਂ ਸਾਰੀ ਮਾਰ ਦਈ।
ਆਵੇ ਜੋ ਜਨ ਪਾਸ ਬੰਦ ਤੇ ਹਕੀਜੀ।
ਜਿਹੜਾ ਕੋਈ ਹੱਥ ਜਾ ਜੋੜ ਕੇ ਕਹਿੰਦੇ ਤੁਹਾਡੇ ਕੋਲ ਪੁਰਸ਼ ਆ ਜਾਵੇ, ਉਹਨੂੰ ਕੈਦ ਕਰ ਲਈ।
ਹੋ ਬਹਰੋ ਦੁਰਗ ਸ਼ੁਰਾਏ ਸ਼ਿਨਕ ਮੈਂ ਮੋ ਲੀਜੀ।
ਇਸ ਤਰ੍ਹਾਂ ਬਈ ਇਹ ਜਿਹੜਾ ਮੇਰੇ ਪਿਓ ਦਾ ਕਿਲਾ ਹੈ ਨਾ ਸਕਤਾ, ਉਹਨੂੰ ਬੜੀ ਛੇਤੀ ਕਹਿੰਦੇ ਛੁਡਾ ਲਈਏ, ਫਤਿਹ ਕਰ ਲਈਏ।
ਦਸੋ ਦਿਸ਼ਨ ਤੇ ਗੜ ਕੋ ਘੇਰਾ ਡਾਰੀ।
ਉਹ ਪੁੱਤਰ ਕਾ ਪੜ ਕੇ ਜੋਵਨ ਖਾਂ ਪਠਾਨ ਪਾਤਸ਼ਾਹ ਨੇ ਬਸ ਹਰ ਪਾਸੇ ਉਹ ਕਿਲੇ ਦੇ ਘੇਰਾ ਪਾ ਦਿੱਤਾ।
ਜੋ ਜਨ ਤਹਿ ਤੇ ਨਿਕਸੈ ਤਾਹੇ ਸੰਘਾਰੇ।
ਜਿਹੜਾ ਦਰਵਾਜੇ ਰਾਹੀਂ ਪੁਰਸ਼ ਕਿਲੇ ਤੋਂ ਬਾਹਰ ਨਿਕਲਦਾ, ਉਹਨੂੰ ਚਟੇ ਚਪੱਟੀ ਮਾਰ ਦਿੰਦੇ।
ਖਾਨ ਪਾਨ ਸਭ ਬੰਦ ਪ੍ਰਥਮ ਤਾਕੋ ਕੀ।
ਸਭ ਤੋਂ ਪਹਿਲਾਂ ਜਿਹੜਾ ਕੋਈ ਖਾਣ ਪੀਣ ਦਾ ਰਸ ਪਾਣੀ ਉਹ ਬੰਦ ਕਰ ਦਿੱਤਾ, ਅੰਦਰ ਜਾਂਦਾ ਹੀ ਨੀ ਕਿਲੇ ਦੇ।
ਹੋ ਬਾਹਰੋ ਦੁਰਗ ਸ਼ਨਾਏ ਸ਼ਿਨਕ ਭੀਤਰ ਲਿਓ।
ਉਦੋਂ ਬਾਅਦ ਜਿਹੜਾ ਕਿਲਾ ਸੀ ਕਹਿੰਦੇ ਇੱਕ ਸ਼ਿੰਦੇ ਵਿੱਚ ਹੀ ਉਹ ਕਹਿੰਦੇ ਖੋਲਿਆ ਹੈ।
ਲੀਨੋ ਦੁਰਗ ਸ਼ਨਾਏ ਗਜਨ ਸਹਿਕਾਇ ਕੈ।
ਹਾਥੀਆਂ ਦੇ ਸਹਿਤ ਹੀ ਸਾਰਿਆਂ ਨੂੰ ਮਾਰ ਕੇ ਕਿਲੇ ਨੂੰ ਖੋਲਿਆ ਹੈ।
ਲਿਓ ਕੁਵਰ ਕਹਿ ਜੀਤ ਪਰਮ ਸੁਖ ਪਾਏ ਕੈ।
ਜਿਹੜੀ ਸ਼ਬਲ ਕਲਾ ਇਸ ਪੁੱਤਰੀ ਹੈ ਰਾਜੇ ਜੀ, ਇਹਨੂੰ ਕਹਿੰਦੇ ਜਿੱਤ ਲਿਆ ਸੁਖ ਪਾ ਕੇ।
ਭਾਂਤ ਭਾਂਤ ਰਤ ਕਰੀ ਪ੍ਰੇਮ ਉਪਜਾਏ।
ਇਹਨੇ ਪੈਦਾ ਕਰਕੇ ਇਸ ਤਰ੍ਹਾਂ ਇਸੀ ਦੇ ਕਿਰਿਆ ਕੀਤੀ ਕਤਰੀ।
ਹੋ ਲਪਟ ਲਪਟ ਤ੍ਰਿ ਗਈ ਸੁਕੀਨੇ ਭੋਗ ਭਰ।
ਇਸ ਤਰ੍ਹਾਂ ਇਸੀ ਕਿਰਿਆ ਨਾਲ
ਚੌਪਈ ਐਸੀ ਪ੍ਰੀਤ ਦੋਹਨ ਕੇ ਪਈ।
ਹਾਏ ਜੋਵਨ ਖਾਂ ਪਠਾਨ ਪਾਤਸ਼ਾਹ, ਇਹ ਜਿਹੜੀ ਰਾਜੇ ਦੀ ਲੜਕੀ ਚਪਲ ਕਹਿ, ਉਹਨਾਂ ਦਾ ਪੂਛ ਇਹੋ ਜਿਹਾ ਸਨੇਹ ਹੋ ਗਿਆ।
ਅਬਲਾ ਔਰ ਬਿਸਰ ਸਭ ਗਈ।
ਰਾਜੇ ਜੋਵਨ ਖਾਂ ਨੂੰ ਹੋਰ ਜਿਹੜੀਆਂ ਰਾਣੀਆਂ ਉਹ ਤਾਂ ਭੁੱਲ ਭੁਲਾਈ ਗਈਆਂ।
ਏਕ ਨਾਰ ਹੱਸ ਬਚਨ ਉਚਾਰੋ।
ਜਿਹੜਾ ਜੋਵਨ ਖਾਂ ਪਠਾਨ ਰਾਜਾ ਸੀ, ਉਹਦੀ ਇੱਕ ਇਸਤਰੀ ਰਾਣੀ ਸੀ, ਉਹਨੇ ਫਿਰ ਛਣਫਰੇਵ ਕੀਤਾ, ਹੱਸਦਿਆਂ ਮਖੌਲਜਾ ਕਰਦਿਆਂ ਬਚਨ ਕਿਹਾ ਦੂਜੀਆਂ ਰਾਣੀਆਂ ਨੂੰ।
ਵੱਡੋ ਮੂਰਖ ਇਹ ਰਾਵ ਹਮਾਰੋ।
ਇਹ ਹੱਸਦਿਆਂ ਹੋਇਆ ਟਿੱਚਰ ਦੀ ਕਰਦਿਆਂ ਹੋਇਆ ਰਾਣੀ ਨੇ ਦੂਜੀਆਂ ਰਾਣੀ ਨੂੰ ਕਹਿੰਦੇ, ਸਾਡਾ ਜਿਹੜਾ ਜੋਵਨ ਖਾਂ ਨਾ ਪਾਤਸ਼ਾਹ ਬਹੁਤ ਵੱਡਾ ਮਹਾ ਮੂਰਖ ਬੰਦਾ ਹੈ।
ਜਿਨ ਤ੍ਰੇ ਪ੍ਰਥਮ ਪਿਤਾ ਕਹਿਕਾਇਓ।
ਇਹਨੂੰ ਮੂਰਖ ਨੂੰ ਇੰਨਾ ਵੀ ਨਹੀਂ ਪਤਾ ਵੀ ਜਿਨ ਜਿਸ ਲੜਕੀ ਨੇ ਕਹਿੰਦੇ ਆਪਣਾ ਪਿਓ ਮਰਵਾ ਦਿੱਤਾ ਪਹਿਲਾਂ।
ਬਹੁਰ ਆਪਣੋ ਰਾਜ ਗਵਾਇਓ।
ਫਿਰ ਆਪਣੇ ਘਰ ਦਾ ਕਹਿੰਦੇ ਰਾਜ ਭਾਗ ਵੀ ਗਵਾ ਲਿਆ, ਆਪਣਾ ਪਿਓ ਵੀ ਮਰਵਾ ਲਿਆ, ਆਪਣੇ ਘਰ ਦਾ ਰਾਜ ਭਾਗ ਵੀ ਗਵਾ ਲਿਆ ਇਹ ਲੜਕੀ ਨੇ।
ਤਾਸੋ ਮੂੜ ਪ੍ਰੀਤ ਉਪਜਾਈ।
ਦੇਖੋ ਰਾਣੀਓ, ਸਾਡਾ ਰਾਜਾ ਮੁਕਡਾ ਮੂਰਖ ਹੈ, ਉਹਨੂੰ ਕਹਿੰਦੇ ਉਹਦੇ ਨਾਲ ਨੇਹ ਕਰਦਾ, ਉਹਨੂੰ ਵਿਆਹ ਕੇ ਘਰੇ ਲਿਆਈ ਬੈਠਾ ਹੈ ਮੂਰਖ।
ਨਿਰਪ ਕੀ ਨਿਕਟ ਮ੍ਰਿਤੂ ਜਨ ਆਈ।
ਜਿਹੜੀ ਜਿਹੜੀ ਰਾਣੀ ਇਹ ਲੜਕੀ ਕਾਹਦੀ ਇਹਦੇ ਘਰੇ ਆਈ ਹੈ, ਨਾ ਵਿਆਹੀ ਕਾਹਦੀ ਆਈ ਹੈ, ਕਹਿੰਦੇ ਮੌਤ ਬਣ ਕੇ ਇਹਦੇ ਨੇੜੇ ਆ ਗਈ ਹੈ।
ਪਿਤਾ ਹਨਤ ਜਿਹ ਲੱਗੀ ਨਾ ਪਾਰਾ।
ਉਹਨੇ ਫੇਰ ਗਿਆ ਜਿਸਨੂੰ ਪਿਓ ਮਰਵਾਉਂਦਿਆਂ ਦੇਰ ਨਹੀਂ ਨਾ ਲੱਗੀ ਹੈ ਲੜਕੀ ਦੇ।
ਤੇਹ ਆਗੇ ਕਿਆ ਨਾਥ ਵਿਚਾਰਾ।
ਇਹਦੇ ਅੱਗੇ ਆ ਸਾਡਾ ਮਾਲਕ ਭਲਾ ਕੀ ਹੈ, ਜਿਹਨੇ ਪਿਓ ਮਰਵਾ ਦੇਣਾ ਤੇ ਇਹਨੂੰ ਕੋਈ ਕਿ ਮਰਾਉਣਾ, ਇਹਨੂੰ ਕੀ ਔਖਾ ਹੈ ਵੀ ਕਹਿੰਦੇ ਪਤਾ ਹੀ ਨਹੀਂ ਲੱਗੂ ਕਿੱਧਰ ਉੱਡ ਜੂ ਇਹ ਮਾਲਕ ਸਾਡਾ।
ਜਿਨ ਤ੍ਰੇ ਆਪਣੋ ਰਾਜ ਗਵਾਇਓ।
ਜਿਸ ਇਸਤਰੀ ਨੇ ਕਹਿੰਦੇ ਆਏ ਨੇ ਮਗਰ ਲੱਗ ਕੇ ਆਪਣਾ ਰਾਜ ਭਾਗ ਗੁਆ ਤਾ, ਪਿਓ ਮਰਵਾ ਤਾ,
ਤਾਸੋ ਮੂਰਖ ਨੇਹ ਲਗਾਇਓ।
ਵੇਖੋ ਸਾਡਾ ਮਾਲਕ ਜਿਹੜਾ ਕਿਹੋ ਜਿਹਾ ਮੂਰਖ ਹੈ, ਉਹਦੇ ਨਾਲ ਪ੍ਰੇਮ ਲਾਈ ਬੈਠਾ, ਉਹਨੂੰ ਆਪਣੇ ਘਰੇ ਲਿਆਈ ਬੈਠਾ ਹੈ।
ਦੋਹਰਾ ਜੋਬਨ ਖਾਂ ਸੁਨ ਇਹ ਬਚਨ।
ਜਾਣੀ ਇਸ ਢੰਗ ਨਾਲ ਮਖੌਲ ਮਖੌਲ ਨਾਲ ਸ਼ਰਕਪਟ ਨਾਲ ਬਚਨ ਕਹਿ ਦਿੱਤੇ ਸੁਣਾ ਕੇ ਜੋਨ ਖਾਨ ਨੂੰ, ਜਦੋਂ ਇਹ वचन जे सुने भी की कहंदी है
मन में रोस बढ़ाए।
मन में बड़ा गुस्सा बढ़ावी गल तो ठीक है, जिन्हें अपना प्यो मरा था अपना राज करता खुआता जाड़ता तो मेरे नाल की घट करूगी इसकी भी ਉਹਨੂੰ ਗੁੱਸਾ ਜਾ ਵਧਿਆ।
ਵੱਡੋ ਮੁਨਾਰ ਉਸਾਰ ਤੇਤਰਿਆ।
ਬਸ ਫਿਰ ਕੀ ਹੈ ਕਹਿੰਦੇ ਵੱਡਾ ਸਾਰਾ ਥਮਲਾ ਜਾ ਮਿਸਤਰੀਆਂ ਤੋਂ ਕਹਿ ਕੇ ਉਸਰਾਇਆ ਤੇ ਵਿਚਕਾਰ ਕਹਿੰਦੇ ਉਹਨੂੰ ਚਪਲ ਕਲਾ ਨੂੰ ਖੜਾ ਕਰਤਾ ਹੈ।
ਤਾਂ ਮੈਂ ਦਈ ਚਿਨਾ
ਉਹਦੇ ਵਿੱਚ ਕਹਿੰਦੇ ਚਿਨਾ ਕੇ ਮਾਰ ਦਿੱਤੀ ਹੈ ਖਤਮ ਕਰ ਦਿੱਤੀ ਹੈ। ਇਹ ਜਿਹੋ ਜਿਹਾ ਕੋਈ ਹੰਸ ਹੇਦ ਲੋਭ ਕੋ ਚਾਰੇ ਨਦੀਆਂ ਅੱਗ ਅੱਗ ਦੀਆਂ ਨਦੀਆਂ ਹੈ ਜਿਹੜਾ ਇਹਦੇ ਵਿੱਚ ਡਿੱਗ ਪੈਂਦਾ ਹੈ ਉਹ ਡਿੱਗੀ ਸੀ ਕਾਮ ਅਗਨੀ ਵਿੱਚ ਅਤੇ ਇਹ ਆਪ ਵੀ ਸਦਾ ਲਈ ਡਿੱਗ ਪਈ ਖਤਮ ਹੋ ਗਈ। ਇਸ ਤਰ੍ਹਾਂ ਦਾ ਇਹ ਜਿਹੜਾ ਕੋਈ ਆਪਣੇ ਮਾਂ ਪਿਓ ਨਾਲ 420 ਕਰਨੀ ਹੈ ਉਹਨਾਂ ਨੂੰ ਮਰਵਾਉਣਾ ਫਿਰ ਦੂਜੇ ਦੇ ਘਰ ਜਾ ਕੇ ਖੁਸ਼ੀਆਂ ਮਨਾਉਣੀਆਂ ਉਹਦਾ ਰਿਜ਼ਲਟ ਤਾਂ ਫਿਰ ਇਹ ਹੀ ਹੈ। ਇੱਕ ਦਿਨ ਪਿਓ ਨੂੰ ਮਰਵਾਉਂਦੀ ਹੈ ਇੱਕ ਦਿਨ ਫਿਰ ਉਹਦੀ ਵੀ ਮੌਤ ਉਸੇ ਢੰਗ ਨਾਲ ਹੀ ਆਉਂਦੀ ਹੈ ਕਿਉਂਕਿ ਪਰਮੇਸ਼ਰ ਉੱਪਰ ਨੀਲੀ ਛੱਤ ਵਾਲਾ ਤਾਂ ਦੇਖਦਾ ਹੀ ਹੈ ਨਾ। ਇਹ ਉਹਦੇ ਘਰ ਦੇ ਵਿੱਚ ਤਾਂ ਤੇਰਾ ਘਰ ਸਦਾ ਸਦਾ ਹੈ ਨਿਆਉ। ਬਾਣੀ ਵਿੱਚ ਆਇਆ ਮਾਨਸਾ ਕਿਹੋ ਦੀਵਾਣੋ ਕੋਈ ਨਸ ਪਸ ਨਿਜਲੈ ਹਰ ਦੀਵਾਣੋ ਕੋਈ ਕਿੱਥੇ ਜਾਇਆ। ਗੁਰੂ ਰਾਮਦਾਸ ਸਾਹਿਬ ਕਹਿੰਦੇ ਆ ਜਿਹੜੀਆਂ ਮਨੁੱਖਾਂ ਦੀਆਂ ਕਚਹਿਰੀਆਂ ਇਹਨਾਂ ਵਿੱਚੋਂ ਤਾਂ ਮਨੁੱਖ 420 ਕਰਕੇ 100 ਛਲਫਰੇ ਝੂਠ ਮੂਠ ਬੋਲ ਕੇ ਵੱਡੀਆਂ ਬੁੱਢੀਆਂ ਦੇ ਕੇ ਨਿਕਲ ਜਾਂਦਾ ਗੁਨਾਹਗਾਰ। ਕਹਿੰਦੇ ਹਰਦੀ ਬਾਣੋ ਕੋਈ ਕਿੱਥੇ, ਜਿਹੜੀ ਪਰਮੇਸ਼ਰ ਦੀ ਕਚਹਿਰੀ ਹੈ ਉੱਥੋਂ ਕਿੱਥੇ ਕੋਈ ਭੱਜ ਕੇ ਜਾਏਗਾ। ਉੱਥੇ ਨਹੀਂ ਕੋਈ, ਇੱਥੇ ਵੱਡੀਆਂ ਬੁੱਢੀਆਂ ਦੇ ਕੇ ਜਾਂ ਝੂਟ ਫਰੇਬ ਛੜਕਾਵਟ ਕਰਕੇ ਕੋਈ ਨਿਕਲ ਸਕਦਾ। ਉੱਥੇ ਤਾਂ ਪੂਰਾ ਪੂਰਾ ਹਿਸਾਬ ਹੈ ਬੰਨ ਨੂੜ ਕੇ ਗੱਲ ਸੰਗਲ ਘੱਤ ਚਲਾਇਆ ਕਰਨੀ ਕੀਰਤ ਬਾਚੀ ਹੈ ਮੈਂ ਲੇਖਾ ਕਰ ਸਮਝਾਇਆ ਪੂਰਾ ਹਿਸਾਬ ਕਿਤਾਬ ਕਰਕੇ ਸਮਝਾਇਆ ਜਾਂਦਾ ਵੀ ਤੂੰ ਕੀਤਾ ਨਾਲ ਨਾਲ ਕਿਹਾ ਜਾਂਦਾ ਵੀ ਹਾਂ ਵੀ ਕਹਿ ਵੀ ਹਾਂ ਕੀਤਾ ਹੈ ਮੈਂ। ਉਦੋਂ ਬਾਅਦ ਫਿਰ ਉਹ ਪੈਂਦੀਆਂ ਥਾਂ ਨਾ ਹੋਵੇ ਪਾਉਂਦੀ ਇੰਨੀਆਂ ਪੈਂਦੀਆਂ ਜੁੱਤੀਆਂ ਕਹਿੰਦੇ ਥਾਂ ਨਹੀਂ ਮਿਲਦੀ ਹੈ ਫਿਰ ਰੋਂਦਾ ਹੈ। ਫਿਰ ਕਹਿੰਦੇ ਹੁਣ ਸੁਣੀਏ ਕਿਆ ਰੂਆ ਹੁਣ ਵੀ ਤੇਰਾ ਰੋਣਾ ਕੀ ਸੁਣੀਏ। ਜਦੋਂ ਵੇਦ ਸ਼ਾਸਤਰ ਧਾਰਮਿਕ ਪੁਸਤਕ ਸਾਧੂ ਸੰਤ ਉੱਚੀ ਉੱਚੀ ਕਹਿੰਦੇ ਸੀ ਵੀ ਤੂੰ ਇਹ ਨਾ ਕਰ ਨਾ ਕਰ ਤੂੰ ਤਾਂ ਸੁਣੀ ਕਿਸੇ ਦੀ ਨਹੀਂ ਹੰਕਾਰ ਵਿੱਚ ਆ ਕੇ ਉਹ ਤਾਂ ਮਨਮਾਨੀਆਂ ਕੀਤੀਆਂ ਹੈ ਹੁਣ ਤੂੰ ਕੀ ਰੋਂਦਾ ਹੁਣ ਤੇਰਾ ਰੋਣਾ ਕਿਆ ਸੁਣੀ ਹੈ। ਇਸ ਕਰਕੇ ਮਨਨ ਦਾ ਜਨਮ ਗਵਾਇਆ ਮਨ ਦੇ ਅੰਨੇ ਨੇ ਅਗਿਆਨੀ ਨੇ। ਉਹ ਮਨੁੱਖ ਜਨਮੜਾ ਜਿਹੜਾ ਕੀਮਤੀ ਸੀ ਇਹ ਛਲ ਫਰੇਬਾਂ ਨਾਲ ਧੋਖੇਬਾਜ਼ੀ ਕਰਦੀਆਂ ਬੇਈਮਾਨੀਆਂ ਕਰਦੇ ਐਵੇਂ ਗਵਾ ਲਿਆ। ਇਸ ਤਰ੍ਹਾਂ ਇਹ ਹੁਣ ਤਾਂ ਦੇਖ ਲਓ ਵੀ ਰਾਜੇ ਦੀ ਲੜਕੀ ਹੈ ਅਤੇ ਰਾਜੇ ਪਿਓ ਨਾਲ ਛਲ ਕਰ ਲਿਆ ਛਪਟ ਕਪਟ ਕਰ ਲਿਆ ਉਹਨੂੰ ਦੱਸਿਆ ਨਹੀਂ ਸਗੋਂ ਦੂਜੇ ਨੂੰ ਦੱਸ ਕੇ ਉਹਨੂੰ ਮਰਵਾ ਤਾ ਜਿਸ ਕਰਕੇ ਫਿਰ ਉਹਦਾ ਫਲ ਉਹਨੂੰ ਵੀ ਇਹੋ ਜਿਹਾ ਹੀ ਮਿਲਿਆ। ਉੱਧਰ ਇਹ ਛਲ ਕਟ ਗਿਆ ਸੀ ਉੱਧਰ ਉਹਨਾਂ ਰਾਣੀਆਂ ਨੇ ਛਲ ਕਪਟ ਚਲਾ ਤਾ ਐਵੇਂ ਗਿਆ ਜੀਵਨ ਬਰਬਾਦ। ਇਸ ਕਰਕੇ ਗੁਰੂ ਕਲਗੀਧਰ ਜੀ ਦਾ ਇਹ ਪ੍ਰਸੰਗ ਰਾਹੀਂ ਇਹ ਸਾਰ ਤੱਤ ਹੈ ਵੀ ਛਲ ਫਰੇਬ ਨਾ ਕਰਨਾ ਚਾਹੀਏ ਖਾਸ ਕਰਕੇ ਆਪਣਿਆਂ ਨਾਲ। ਜਿਹੜਾ ਮਾਂ ਪਿਓ ਨਾਲ ਵੀ ਛਲ ਫਰੇਬ ਕਰਦਾ ਫਿਰ ਜਿਵੇਂ ਇਹਦੇ ਨਾਲ ਹੋਈ ਇਸੇ ਤਰ੍ਹਾਂ ਉਸ ਨਾਲ ਵੀ ਹੋਊਗੀ। ਪਰਮੇਸ਼ਰ ਦੇ ਘਰ ਦੇ ਵਿੱਚ ਨਿਆਂ ਹੈ ਉਹ ਕੋਈ ਨਾ ਕੋਈ ਵਿਧੀ ਬਣਾ ਦੂ ਢੰਗ ਤਰੀਕਾ ਕਰ ਦੂਗਾ ਜਿਵੇਂ ਉਹਨੇ ਕਰਿਆ ਉਵੇਂ ਉਹਦੇ ਨਾਲ ਹੋਊਗੀ। ਫਿਰ ਅੱਖਾਂ ਜੀ ਅੱਖਾਂ ਜਿਹਾਂ ਮਤਲਬ ਦੇ ਕੇ ਰੋਵੇ ਪਿੱਟੇ ਕਿਉਂਕਿ ਉਹ ਕੀਤਾ ਕਤਰਿਆ ਤਾਂ ਮਨੁੱਖ ਦਾ ਆਪ ਹੀ ਹੁੰਦਾ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਛਲਾਂ ਕਪਟਾਂ ਤੋਂ ਬਚ ਕੇ ਰਹੀਏ ਖਾਲਸਾ ਜੀ।
ਵੱਡੋ ਮੁਨਾਰ ਉਸਾਰ ਤ੍ਰੇ ਤਾਂ ਮੈਂ ਦਈ ਚਨਾ। इत श्री चरित्र पखयाने त्रिया चरित्रे मंत्री भूप संवादे एक सौ पचहत्तर है चरित्र समापत मस्त शुभ मस्त अफजू।
वाहिगुरु जी का खालसा वाहिगुरु जी की हे आचित हे पार ब्रह्म अविनाशी अविनाश हे पूरन हे सर्वमय दुख पंजन गुणसार हे संगी हे निरंकार हे निर्गुण सवटे हे गोविंद हे गुण निधान शंके सदा भवे हे अपरंपर हर हरे है पी होन हे संतां कै सदा संग निदाराया धार हे ठाकुर हां दासरो नै निर्गुण गुण नहीं कोय नानक दीजै नाम दान रखो ही है परो आए प्रभु शरणागति कृपा निज दयाल एक फिर हर मन वसत नानक होत निहाल वाहिगुरु नाम जहज है चढ़े सो चरे पार जो सरदा कर सेवने कृपार चरण जो सरदा कर सेवने कृपार चरण हो।